ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਵਚਨ ਇਹਨਾਂ ਸ਼ਬਦਾਂ ਤੱਕ ਸੁਣਿਆ ਹੈ, ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ। ਸਤਿਗੁਰੂ ਦਾ ਦਰਸ਼ਨ ਜਨਮ ਮਰਨ ਦਾ ਦੁੱਖ ਖਤਮ ਕਰ ਹੀ ਦਿੰਦਾ, ਪਰ ਕਈ ਵਾਰੀ ਜੋ ਨੇੜੇ ਰਹੀਦਾ ਨਾ ਸਤਿਗੁਰੂ ਦੇ ਦਰਸ਼ਨ ਦਾ ਸਦਾ ਹੀ ਸੁੱਖ ਮਿਲਦਾ ਰਹੇ, ਤਾਂ ਉਸ ਵੇਲੇ ਸਾਨੂੰ ਕਈ ਵਾਰੀ ਜਿਹੜਾ ਨਾ ਉਸ ਸੁੱਖ ਦੀ ਉਸ ਤਰ੍ਹਾਂ ਦੀ ਕਦਰ ਪਾਉਣ ਦੀ ਗੱਲ ਮਨ ਵਿੱਚ ਨਹੀਂ ਆਉਂਦੀ। ਸਤਿਗੁਰੂ ਰਾਮ ਸਿੰਘ ਜੀ ਜਦੋਂ ਵੀ ਜਿੱਥੇ ਦਰਸ਼ਨ ਦੇਣ ਸਾਧ ਸੰਗਤ ਨੂੰ ਜਾਂਦੇ ਸਨ, ਖੁਸ਼ੀ ਤਾਂ ਹੁੰਦੀ ਸੀ, ਪਰ ਉਹਨਾਂ ਦੇ ਦਰਸ਼ਨ ਨਾ ਹੋਣ ਦਾ ਅਹਿਸਾਸ ਉਦੋਂ ਸਾਡੇ ਮਨ 'ਚ ਜਾਗ ਪਿਆ, ਉਦੋਂ ਸਾਡੀ ਪਰੇਸ਼ਾਨੀ ਪੈਦਾ ਹੋ ਗਈ, ਉਦੋਂ ਸਾਡਾ ਮਨ ਵਿਚਲਿਤ ਹੋ ਗਿਆ, ਉਦੋਂ ਅਸੀਂ ਵੈਰਾਗੀ ਜੇ ਹੋ ਗਏ, ਉਦੋਂ ਪਰੇਸ਼ਾਨ ਜੇ ਹੋ ਗਏ, ਜਦੋਂ 17 ਜਨਵਰੀ 1872 ਰਾਤ ਨੂੰ 10-11 ਵਜੇ ਅਸੀਂ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿਆੜ ਵੱਲੋਂ ਆ ਰਹੇ ਨੇ, ਔਰ ਇੱਧਰ ਅੱਗੇ ਪੁਲਿਸ ਖਲੋਤੀ ਹੋਈ, ਔਰ ਉੱਧਰ ਮਲੇਰਕੋਟਲੇ ਜਿਹੜਾ ਹੈ, ਕਿਉਂਕਿ ਦੂਰੋਂ ਆਵਾਜ਼ ਤਾਂ ਛੇਤੀ ਆ ਹੀ ਜਾਂਦੀ ਸਿੱਧੀ, ਉਹਨੇ ਕਿਸੇ ਕੋਲ ਪੁੱਛ ਕੇ ਨਹੀਂ, ਤੋਪਾਂ ਦੀ ਆਈ ਆਵਾਜ਼ ਤੋਂ ਲੱਗਦਾ ਸੀ ਕਿ ਉੱਥੇ ਕੋਈ ਨਾ ਕੋਈ ਐਸਾ ਭਾਣਾ ਵਰਤ ਗਿਆ ਜਿਹੜਾ ਸੁਖਾਵਾਂ ਨਹੀਂ ਕਿਹਾ ਜਾ ਸਕਦਾ, ਔਰ ਉਹ ਜਿਹੜਾ ਭਾਣਾ ਵਰਤਿਆ 17 ਜਨਵਰੀ 1872 ਨੂੰ, ਉਹ ਬਿਨਾਂ ਵਰਤਾਇਆ ਵੀ ਸਰ ਸਕਦਾ ਸੀ ਸਰਕਾਰ ਦਾ, ਪਰ ਸਰਕਾਰ ਦਾ ਜਿਹੜਾ ਰਾਜ ਹੱਟ ਸੀ ਉਹ ਵੀ ਇੱਕ ਡਿਪਟੀ ਕਮਿਸ਼ਨਰ ਦਾ ਰਾਜ ਹੱਟ, ਪਰ ਉਹ ਇਕੱਲੇ ਡਿਪਟੀ ਕਮਿਸ਼ਨਰ ਦਾ ਨਹੀਂ ਸੀ। ਆਪਾਂ ਆਮ ਇਤਿਹਾਸ 'ਚ ਜਦੋਂ ਪੜ੍ਹਦੇ ਹਾਂ ਸੌਖਾ ਸਾਨੂੰ ਲੱਗਦਾ ਇਹ ਆ ਵੀ ਸਤਿਗੁਰੂ ਰਾਮ ਸਿੰਘ ਜੀ ਇਸ ਕਰਕੇ ਪ੍ਰਦੇਸ਼ ਭੇਜੇ ਗਏ ਕਿ ਮਲੇਰਕੋਟਲੇ ਦਾ ਸਾਕਾ ਵਾਪਰਿਆ, ਸਿੰਘਾਂ ਨੇ ਮਲੇਰਕੋਟਲੇ 'ਤੇ ਹਮਲਾ ਕਰ ਦਿੱਤਾ, ਸਿੰਘਾਂ ਨੇ ਮਲੇਰਕੋਟਲੇ ਸਿਪਾਹੀ ਮਾਰਤੇ, ਉਸ ਕਰਕੇ ਫਿਰ ਸਿੰਘਾਂ ਨੂੰ ਉੱਥੇ ਤੋਪਾਂ ਅੱਗੇ ਉਡਾਇਆ ਗਿਆ, ਫਿਰ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਦੇਸ ਲੈ ਗਿਆ। ਇਹ ਭਾਵੇਂ ਵੇਖਣ ਨੂੰ ਘਟਨਾਵਾਂ ਬੜੀਆਂ ਸਿੱਧੀਆਂ ਸਰਲ ਸੌਖੀਆਂ ਲੱਗਦੀਆਂ ਨੇ, ਪਰ ਏਡੀਆਂ ਸਿੱਧੀਆਂ ਹੈ ਨਹੀਂ। ਅੰਗਰੇਜ਼ ਨੂੰ ਤਕਲੀਫ ਇਸ ਗੱਲ ਦੀ ਸੀ ਕਿ ਉਹ ਗੁਰੂ ਰਾਮ ਸਿੰਘ ਜਿਸਦੇ ਸਿੱਖ ਪਹਿਲਾਂ ਕੇਵਲ ਭਜਨ ਬੰਦਗੀ ਕਰਦੇ ਸਨ, ਉਹ ਚੰਡੀ ਦੀਵਾਰ ਦਾ ਪਾਠ ਵੀ ਕਰਦੇ ਨੇ, ਉਹ ਦਸਮ ਪਾਤਸ਼ਾਹ ਦੀਆਂ ਹੋਰ ਬਾਣੀਆਂ ਦਾ ਪਾਠ ਵੀ ਕਰਦੇ ਨੇ, ਔਰ ਉਹਨਾਂ ਅੰਦਰ ਜਿਨ੍ਹਾਂ ਦੇ ਪਹਿਲਾਂ ਗੁਰੂ ਨਾਨਕ ਦੇ ਗੁਣ ਸਨ, ਗੁਰੂ ਗੋਬਿੰਦ ਸਿੰਘ ਦੇ ਗੁਣ ਆਉਣੇ ਸ਼ੁਰੂ ਹੋ ਗਏ। ਗਿਆਨੀ ਗਿਆਨ ਸਿੰਘ ਨਾਮਧਾਰੀ ਸਿੱਖਾਂ ਬਾਰੇ ਲਿਖਦੇ ਨੇ ਕਿ ਦਸਵੇਂ ਗੁਰੂ ਕੇ ਸਿੱਖ ਸਾਧਕ ਸਹੀ ਹੈ ਸਭ, ਲਾਲਸਾ ਲਿਲਾਟ ਰਾਜ ਲੈਣੇ ਕੀ ਅਚੂਕੇ ਹੈ, ਲੇਵੇ ਕੀ ਅਚੂਕੇ, ਉਹਨਾਂ ਨੂੰ ਰਾਜ ਲੈਣ ਦੀ ਲਾਲਸਾ। ਔਰ ਉਸ ਵੇਲੇ ਮੁਸਲਮਾਨਾਂ ਦੇ ਅਖਬਾਰਾਂ ਨੇ ਲਿਖਣਾ ਸ਼ੁਰੂ ਕਰਤਾ ਕਿ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਸਿੱਖ ਫਿਰ ਆਪਣੇ ਰਾਜ ਬਾਰੇ ਸੋਚਣ ਲੱਗ ਪਏ ਨੇ, ਔਰ ਇਹ ਉਹਨਾਂ ਨੇ ਜਦੋਂ ਲਿਖਿਆ ਹੈ ਉਹ ਇਹ ਨਹੀਂ ਕਿ 1872 'ਚ ਲਿਖਿਆ ਹੈ, 1866 ਦੇ 67 ਦੇ ਅਖਬਾਰਾਂ 'ਚ ਲਿਖਿਆ ਮਿਲਦਾ, 1866 ਤੋਂ ਜਦੋਂ ਸਤਿਗੁਰੂ ਰਾਮ ਸਿੰਘ ਜੀ ਨਜ਼ਰਬੰਦ ਕੀਤੇ ਗਏ ਹੈ ਭੈਣੀ ਸਾਹਿਬ 'ਚ, ਉਸ ਤੋਂ ਹੀ ਸਰਕਾਰ ਦੀਆਂ ਸਕੀਮਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ। ਵੇਖੀਏ ਸਹੀ ਵੀ ਇਹਦੇ ਨਾਲ ਇਹਦਾ ਭਾਈਚਾਰਾ ਕਿਵੇਂ ਵੱਧ ਰਿਹਾ, ਔਰ ਜਿਹੜਾ ਕੱਲ੍ਹ ਵੀ ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ 'ਚ ਆਇਆ ਸੀ, ਅੱਜ ਵੀ ਆਇਆ ਵੀ ਇੱਕ ਮੁਸਲਮਾਨ ਨੇ ਲਿਖਿਆ, ਉਸ ਮੁਸਲਮਾਨ ਭਾਵੇਂ ਫਿਲੌਰ ਦਾ ਸੀ ਪਰ ਉਹਨੂੰ ਜਲੰਧਰ ਹੀ ਆਖਦੇ ਹਾਂ, ਜਿਹੜਾ ਜਲੰਧਰ ਦਾ ਉਹ ਆਪਦੇ ਨਾਂ ਨਾਲ ਜਲੰਧਰ ਹੀ ਲਿਖਦਾ ਸੀ, ਗੁਲਾਮ ਭੀਖ ਜਲੰਧਰੀ ਤਵਾਰੀਖ ਵਾਕਰੀ ਨਾਂ ਦੀ ਉਹਨੇ ਕਿਤਾਬ ਲਿਖੀ ਔਰ ਉਸ 'ਚ ਉਹਨੇ ਲਿਖਿਆ ਕਿ ਗੁਰੂ ਨਾਨਕ ਨੂੰ ਸਾਰੇ ਸਮੇਂ 'ਚ ਪਰ ਬਾਕੀ ਹਰ ਸਤਿਗੁਰੂ ਜੀ ਸਾਡੇ ਆਪਣੇ ਉਹਨਾਂ ਆਪਣੇ ਸਮੇਂ ਜਿਸ ਤਰ੍ਹਾਂ ਕੋਈ ਸੰਗਤਾਂ ਨੂੰ ਤਾਰਨਾ ਉਹਨਾਂ ਨੂੰ ਪਤਾ ਜਿਸ ਤਰ੍ਹਾਂ ਦੇ ਉਹਨਾਂ ਚੋਜ ਨੇ ਉਹਨਾਂ ਨੂੰ ਪਤਾ ਪਰ ਇਤਿਹਾਸਕ ਸੱਚ ਨੂੰ ਉਹਨੇ ਇਸ ਤਰ੍ਹਾਂ ਪੇਸ਼ ਕੀਤਾ ਕਿ ਗੁਰੂ ਰਾਮ ਗੁਰੂ ਸਤਿਗੁਰੂ ਨਾਨਕ ਦੇਵ ਜੀ ਦੇ ਸਾਰੇ ਸਮੇਂ 'ਚ ਸਾਰੀ ਜ਼ਿੰਦਗੀ ਦੇ ਸਮੇਂ 'ਚ 1000 ਵੀ ਸਿੱਖ ਨਹੀਂ ਬਣ ਸਕਿਆ। ਇਹ ਗੁਲਾਮ ਭੀਖ ਜਲੰਧਰੀ ਨੇ ਆਪਣੀ ਕਿਤਾਬ ਤਵਾ ਲਿਖ ਵਾਕਰੀ ਲਿਖਿਆ। ਪਰ ਇਸ ਗੁਰੂ ਰਾਮ ਸਿੰਘ ਦੇ ਸਮੇਂ ਪਿੰਡਾਂ ਦੇ ਪਿੰਡ ਸਿੱਖ ਹੋ ਗਏ। ਉਹ ਸ਼ਬਦ ਕੂਕਾ ਲਿਖਦਾ, ਗਾਉਂ ਕੇ ਗਾਉਂ ਕੂਕਾ ਹੋ ਗਿਆ। ਸੱਚੇ ਪਾਤਸ਼ਾਹ ਨੇ ਉਪਦੇਸ਼ ਲਿਖਿਆ ਵੀ ਉਹਨੇ ਲਿਖਿਆ ਗਾ ਸਾਰੀ ਗੱਲ ਹੈ ਵੀ 7 ਲੱਖ ਕੂਕੇ ਹੋ ਗਏ ਔਰ ਇਹ ਅੰਗਰੇਜ਼ਾਂ ਦੇ ਦੇਸ਼ ਦੇ ਵੀ ਐਡੀ ਛੇਤੀ ਵੱਧ ਰਹੇ ਨੇ। ਔਰ ਇਹੀ ਉਹਨਾਂ ਮੁਸਲਮਾਨ ਅਖਬਾਰਾਂ ਨੂੰ ਦਿਸਦਾ ਸੀ ਵੀ ਐਡੀ ਛੇਤੀ ਵੱਧ ਰਹੇ ਨੇ। ਹਿੰਦੂ ਨਾਂ ਦੀ ਅਖਬਾਰ ਵੀ ਇੱਕ ਅੰਗਰੇਜ਼ੀ ਦੀ ਸੀ, ਪੈਟਰੀਆਟ ਨਾਂ ਦੀ ਅਖਬਾਰ ਸੀ, ਫਰੈਂਡਸ ਆਫ ਇੰਡੀਆ ਨਾਂ ਦੀਆਂ ਅਖਬਾਰਾਂ ਸਨ। ਉਹ ਸਾਰੀਆਂ ਅਖਬਾਰਾਂ ਹੌਲੀ ਹੌਲੀ ਲਿਖ ਰਹੀਆਂ ਸਨ ਵੀ ਇਹ ਜਿਹੜਾ ਹੈ ਪਹਿਲਾਂ ਇਹਨੂੰ ਮੰਤ ਰਾਮ ਸਿੰਘਾਂ ਦੇ ਹਨ, ਫਿਰ ਇਹਨੂੰ ਗੁਰੂ ਰਾਮ ਸਿੰਘਾਂ ਦੇ ਹਨ, ਫਿਰ ਸਤਿਗੁਰੂ ਰਾਮ ਸਿੰਘਾਂ ਦੇ ਹਨ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਆਉਂਦੇ ਨੇ, ਬਾਕੀ ਪਾਤਸ਼ਾਹ ਝੂਠੇ, ਇਹ ਪਾਤਸ਼ਾਹ ਸੱਚਾ। ਇਹ ਸਾਰੀਆਂ ਗੱਲਾਂ ਅੰਗਰੇਜ਼ਾਂ ਦੇ ਰਿਕਾਰਡ ਵਿੱਚ ਸਨ ਲਿਖਤੀ ਰੂਪ ਵਿੱਚ। ਸਿਰਫ ਇਹ ਗੱਲਾਂ ਜਿਹੜੀਆਂ ਨੇ ਇਹ ਕਲਕੱਤੇ ਤੱਕ ਨਹੀਂ ਹਨ ਜਿੱਥੇ ਉਹਨਾਂ ਦਾ ਹੈੱਡ ਆਫਿਸ ਸੀ, ਲੰਡਨ ਤੱਕ ਵੀ ਸਨ। ਇਸ ਕਰਕੇ ਉਹਨਾਂ ਪਹਿਲਾਂ ਹੀ ਸਕੀਮਾਂ ਬਣਾਈਆਂ ਹੋਈਆਂ ਸਨ ਵੀ ਇਸ ਲਹਿਰ ਨੂੰ ਨੱਥ ਪਾਉਣ ਵਾਸਤੇ ਕੀ ਕਰਨਾ। ਇਸੇ ਕਰਕੇ ਜਦੋਂ ਪਤਾ ਲੱਗਾ ਅੰਬਾਲੇ ਦੇ ਕਮਿਸ਼ਨਰ ਨੂੰ, ਫੋਰਸਿਸ ਨੂੰ, ਵੀ ਇਸ ਤਰ੍ਹਾਂ ਜਿਹੜਾ ਹੈ ਨਾਮਧਾਰੀ ਸਿੱਖਾਂ ਨੂੰ ਫੜ ਲਿਆ ਹੈ, ਡਿਪਟੀ ਕਮਿਸ਼ਨਰ ਕਾਵਨ ਨੇ, ਉਹਨੇ ਉਹਨੂੰ ਚਿੱਠੀ ਲਿਖੀ। ਚਿੱਠੀ ਆਖਿਆ ਕਾਲੀ ਨਾ ਕਰੀ, ਆਪਾਂ ਇਹਨਾਂ ਤੇ ਮੁਕੱਦਮਾ ਚਲਾਵਾਂਗੇ, ਫਿਰ ਇਹਨਾਂ ਨੂੰ ਸਜ਼ਾ ਦਿਆਂਗੇ, ਮੈਂ ਥੋੜਾ ਜਿਹਾ ਰਾਮ ਸਿੰਘ ਨੂੰ ਇੱਥੋਂ ਜਿਹੜਾ ਵਿਦੇਸ਼ ਭੇਜ ਆਵਾਂ। ਉਹ ਆਲਰੇਡੀ ਅੰਬਾਲੇ ਇੱਥੋਂ ਆ ਚੁੱਕਾ ਸੀ, ਲੁਧਿਆਣੇ ਅੰਬਾਲੇ ਤੋਂ 17 ਤਰੀਕ ਨੂੰ। ਇਹ ਸਾਕਾ ਤਾਂ ਸ਼ਾਮ ਨੂੰ 4 ਵਜੇ ਵਾਪਰਿਆ ਨਾ ਮੇਰੇ ਵੱਲ। ਉਸ ਤੋਂ ਪਹਿਲਾਂ ਸਾਰੀਆਂ ਉਹਨਾਂ ਦੀਆਂ ਸਕੀਮਾਂ ਬਣ ਚੁੱਕੀਆਂ ਸਨ, ਉਸ ਸਕੀਮ ਦੇ ਅਧੀਨ ਹੀ ਸਾਰੇ ਪ੍ਰੋਗਰਾਮ ਚੱਲ ਰਿਹਾ ਸਨ। ਔਰ ਉਸੇ ਸਕੀਮ ਦੇ ਅਧੀਨ ਹੀ 17 ਤਰੀਕ ਨੂੰ, ਜਿਵੇਂ ਕੱਲ੍ਹ ਦੱਸਿਆ ਸੀ ਕਿ ਸ਼ੇਰਪੁਰ ਦੇ ਥਾਣੇ ਸਿਰੋਂ ਇਹਨਾਂ ਸਿੰਘਾਂ ਨੂੰ ਲੈ ਕੇ ਜਾਣਾ ਸੀ ਮਲੇਰਕੋਟਲੇ ਤੱਕ, ਅਤੇ ਉਸ ਵੇਲੇ ਰਾਤ ਮੀਂਹ ਪੈ ਗਿਆ ਸੀ 16 ਤਰੀਕ। 17 ਨੂੰ ਇਹਦੇ ਨੇ ਕਣੀਆਂ ਪੈ ਗਈਆਂ। ਸਿਆਲ ਦੀ ਰੁੱਤ ਤੁਹਾਨੂੰ ਇੱਥੇ ਸਭ ਤੋਂ ਜ਼ਿਆਦਾ ਪਤਾ ਕਿੰਨੀ ਠੰਡ ਹੁੰਦੀ, ਕੱਕਰ ਪਿਆ ਹੁੰਦਾ, ਸਾਰਾ ਕੁਝ ਹੁੰਦਾ। ਔਰ ਉਹਨਾਂ ਲਿਜਾਣ ਵਾਸਤੇ ਉਹਨਾਂ ਕੁਝ ਗੱਡੇ ਸਨ, ਕਿਉਂਕਿ ਕੁਝ ਸਿੰਘ ਉਹਨਾਂ 'ਚੋਂ ਉਹਨਾਂ ਨੇ 30-32 ਸਿੰਘ ਜਿਹੜੇ ਨੇ ਉਹ ਜ਼ਖਮੀ ਵੀ ਸਨ, ਗੱਡਿਆਂ 'ਤੇ ਬਿਠਾ ਕੇ ਲੈ ਕੇ ਗਏ ਉਹਨਾਂ ਨੂੰ। ਔਰ ਗੱਡੇ ਤੁਰ ਨਹੀਂ ਹੈ ਸਕਦੇ, ਬੈਲ ਗੱਡੀ ਕਾਰਸ, ਕਿਉਂਕਿ ਆਪਾਂ ਨੂੰ ਪਤਾ ਲੱਕੜ ਦੇ ਪਹੀਏ ਹੁੰਦੇ ਨੇ, ਭਾਰੇ ਭਾਰੇ ਪਹੀਏ ਹੁੰਦੇ ਨੇ, ਸੜਕਾਂ ਪੱਕੀਆਂ ਹੈ ਨਹੀਂ ਸੀ ਅੱਜ ਵਰਗੀਆਂ, ਕੱਚੀਆਂ ਸੜਕਾਂ ਸਨ। ਕੱਚੀਆਂ ਸੜਕਾਂ ਜਦੋਂ ਚਿੱਕੜ ਹੋਏਗਾ, ਮੱਡੀ ਥਾਂ ਹੋ ਜਾਏਗੀ, ਉਸ ਵੇਲੇ ਉਹ ਸਾਰੇ ਪਹੀਏ ਉਹਦੇ ਧੱਸਦੇ ਜਾਣਗੇ, ਤੇਜ਼ ਚੱਲਣਗੇ ਨਹੀਂ। ਉਧਰੋਂ ਕਾਹਲੇ ਹਨ, ਛੇਤੀ ਇਹਨਾਂ ਨੂੰ ਲੈ ਕੇ ਆਓ। ਇਧਰੋਂ ਲਿਜਾਣ 'ਚ ਟਾਈਮ ਲੱਗ ਰਿਹਾ ਸੀ, ਉੱਚਾ ਨੀਵਾਂ ਰਸਤਾ ਸੀ, ਚਿੱਕੜ ਹੋਇਆ ਸੀ। ਔਰ ਕਿਰਪਾਲ ਸਿੰਘ ਕਸੇਲ ਪ੍ਰੋਫੈਸਰ ਜਿਹੜਾ ਉਹ ਲਿਖਦਾ ਹੈ ਕਿ ਮੈਨੂੰ ਇਹੀ ਲੱਗਾ ਜਿਵੇਂ ਸ਼ੇਰਪੁਰ ਤੋਂ ਨਾਮਧਾਰੀ ਸਿੱਖਾਂ ਨੂੰ ਲਿਜਾਇਆ ਜਾ ਰਿਹਾ ਮਲੇਰਕੋਟਲੇ, ਜਿਵੇਂ ਬੰਦਾ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਦਿੱਲੀ ਲਿਜਾਇਆ ਜਾ ਰਿਹਾ ਸੀ। ਉੱਥੇ ਵੀ ਉਹਨਾਂ ਇਸੇ ਕਰਕੇ ਲੈ ਕੇ ਗਏ ਹਨ ਸ਼ਹੀਦ ਕਰਨਾ ਸੀ। ਉੱਥੇ ਲੈ ਕੇ ਗਏ, ਤੋਪਾਂ ਪਹਿਲੀਆਂ ਸਨ ਖੜੀਆਂ, 2 ਤੋਪਾਂ ਉਹਨਾਂ ਇਸ ਕਰਕੇ ਰੱਖ ਲਈਆਂ ਕਿ ਸਿਕਿਉਰਿਟੀ ਪੁਆਇੰਟ ਹੋਈ ਨਾ। 7 ਤੋਪਾਂ ਨਾਲ 7-7 ਉਡਾਉਣੇ ਸ਼ੁਰੂ ਕਰਤੇ, ਨਾਲ ਜਿਵੇਂ ਕੱਲ੍ਹ ਦੱਸਿਆ ਕਿ 750 ਫੌਜੀ ਉਹਨਾਂ ਨਾਲ ਰੱਖੇ ਹੋਏ ਸਨ ਵੀ ਇਹਨਾਂ ਨੂੰ ਜਿਹੜਾ ਹੈ ਜੇ ਕਿਸੇ ਵੇਲੇ ਲੋੜ ਪਏ ਤਾਂ ਆਖੀ ਫੌਜੀ ਤਾਕਤ ਅਸੀਂ ਵਰਤੀ ਹੈ। ਤੇ ਉਹ 50 ਜਿਹੜੇ ਨੇ ਪਹਿਲੇ ਦਿਨ 17 ਨੂੰ ਉਡਾ ਦਿੱਤੇ। ਉਦੋਂ ਤੱਕ ਉਹਦੀ ਫੋਰਸ ਦੀ ਚਿੱਠੀ ਆ ਚੁੱਕੀ ਸੀ, ਆਖਰੀ 7 ਬਚਾਏ ਜਾ ਸਕਦੇ ਹਨ, ਪਰ ਨਹੀਂ। ਉਹ ਗੱਲ ਜਿਹੜੀ ਹੈ ਉਹ ਤਾਂ ਵੱਖਰੇ ਤਰ੍ਹਾਂ ਦਾ ਉਹਨਾਂ ਦਾ ਇੱਕ ਵਿਖਾਰਾ ਸੀ, ਉਹਦੇ ਪਿੱਛੇ ਅਰਸਨ। ਉਸ ਤੋਂ ਪਹਿਲਾਂ ਤਾਰਾਂ ਜਾ ਚੁੱਕੀਆਂ ਹਨ ਥਾਂ ਪਰ ਥਾਂ ਤੇ। ਸਰਕਾਰ ਦੇ ਰਿਕਾਰਡ ਚ ਵੇਖੀਏ ਕਿਸੇ ਥਾਂ ਤੇ ਲਿਖਦੇ ਨੇ ਕਿ 125 ਕੂਕੇ ਨੇ, ਕਿਸੇ ਥਾਂ ਤੇ ਲਿਖਦੇ ਨੇ 500 ਕੂਕੇ ਨੇ, ਕਿਸੇ ਥਾਂ ਤੇ ਲਿਖਦੇ 250 ਕੂਕੇ ਨੇ ਜਿਹਨਾਂ ਮਲੇਰਕੋਟਲੇ ਤੇ ਹਮਲਾ ਕੀਤਾ। ਉਹਨਾਂ ਦੀ ਆਪਸੀ ਗੱਲ ਵੀ ਨਹੀਂ ਰਲਦੀ, ਸਰਕਾਰੀ ਰਿਕਾਰਡ ਜੋ ਲਿਖਿਆ ਉਹਦੇ ਅਨੁਸਾਰ। ਔਰ ਫਿਰ ਉਸ ਵੇਲੇ ਰਾਤੀ ਸੱਚੇ ਪਾਤਸ਼ਾਹ ਉਸ ਵੇਲੇ ਸਿਆੜ ਪਿੰਡ ਸਨ, ਕਿਉਂਕਿ ਸਾਗਰਾਂ ਨੂੰ ਮਲੌਰ ਸੱਦਿਆ ਹੋਇਆ ਸੀ। ਮਲੌਰ ਕਾਮਨ ਨੇ ਉਹਨਾਂ ਗੱਲਬਾਤ ਕੀਤੀ ਤੇ ਜਿਹੜੇ ਮਲੌਰ ਸਾਕਾ ਵਾਪਰਿਆ ਉਹਦੇ ਬਾਰੇ, ਤੇ ਸਤਿਗੁਰੂ ਰਾਤ ਕਿਉਂਕਿ ਨੇਰਾ ਹੋ ਗਿਆ ਉਸ ਵੇਲੇ ਉੱਥੇ ਠਹਿਰੇ, ਔਰ ਸ਼ਾਮ ਨੂੰ ਫਿਰ ਜਿਹੜੇ ਨੇ ਉਹ ਲੇਟ ਉੱਥੋਂ ਤੁਰੇ ਨੇ ਸਿਆੜ ਤੋਂ। ਔਰ ਉੱਧਰ ਭੈਣੀ ਸਾਹਿਬ ਸੰਗਤ ਉਡੀਕ ਕਰ ਰਹੀ, ਤੋਪਾਂ ਦੀ ਆਵਾਜ਼ ਵੀ ਸੁਣੀਏ, ਸੱਚੇ ਪਾਤਸ਼ਾਹ ਕਿਤੇ ਦਿਖਾਈ ਨਹੀਂ ਦੇ ਰਹੇ, ਸਤਿਗੁਰਾਂ ਦੇ ਨਾਲ ਜਿਹੜੇ ਸੂਬੇ ਗਏ ਹਨ ਉਹ ਵੀ ਕਿਤੇ ਦਿਖਾਈ ਨਹੀਂ ਦੇ ਰਹੇ, ਜਿਹੜੇ ਮਲੇਰਕੋਟਲੇ ਆਏ ਸਿੰਘ ਨੇ ਉਹ ਵੀ ਉਹਨਾਂ ਦਾ ਕੋਈ ਪਤਾ ਸੁਰ ਨਹੀਂ ਲੱਗਾ। ਦੋ ਬੀਬੀਆਂ ਜਿਹੜੀਆਂ ਖੇਮ ਕੌਰ ਤੇ ਆਨੰਦ ਕੌਰ, ਉਹਦਾ ਵੀ ਕੋਈ ਪਤਾ ਨਹੀਂ ਉਹਨਾਂ ਨਾਲ। ਇਸ ਕਰਕੇ ਸਾਰੇ ਸਿੱਖ ਉਦਾਸ ਸਨ। ਮੀਂਹ ਪਿਆ ਹੋਇਆ ਸੀ, ਕਣੀਆਂ ਪੈ ਚੁੱਕੀਆਂ ਸਨ, ਫਿਰ ਵੀ ਜਿਹੜਾ 17 ਤਰੀਕ ਨੂੰ ਰਾਤ ਨੂੰ ਵੀ ਉਹ ਠੰਡ ਦੇ ਵਿੱਚ ਬਾਦੇ ਠਰੂ ਠਰੂ ਕਰਦੇ ਭੈਣੀ ਸਾਹਿਬ ਗੁਰਦੁਆਰੇ ਤੋਂ ਬਾਹਰ ਉਹ ਫਿਰਦੇ ਰਾਹ ਉਡੀਕਦੇ ਹਨ। ਔਰ ਰਾਹ ਉਡੀਕਦਿਆਂ ਨੂੰ ਉਦੋਂ ਖੁਸ਼ੀ ਹੋਈ ਜਦੋਂ ਉਹਨੇ ਵੇਖਿਆ ਵੀ ਦੂਰੋਂ ਸੱਚੇ ਪਾਤਸ਼ਾਹ ਘੋੜੀ ਤੇ ਨਾਲ ਉਹਨਾਂ ਸੂਬੇ ਬਾਕੀ ਘੋੜਿਆਂ ਤੇ ਆ ਰਹੇ ਨੇ। ਬੜਾ ਉਹਨਾਂ ਇਸ ਗੱਲ ਦੀ ਤਸੱਲੀ ਹੋਈ ਕਿ ਸੱਚੇ ਪਾਤਸ਼ਾਹ ਆ ਰਹੇ ਨੇ ਦਰਸ਼ਨ ਦੇ ਰਹੇ। ਪਰ ਨਾਲ ਹੀ ਉਹਨਾਂ ਦੇ ਮਨ ਚ ਉਦੋਂ ਸਵਾਲੀਆ ਚਿੰਨ੍ਹ ਪੈਦਾ ਹੋ ਗਿਆ ਜਦੋਂ ਉਹਨਾਂ ਵੇਖਿਆ ਕਿ ਪੁਲਿਸ ਵੀ ਹੈਗੀ। ਪੁਲਿਸ ਦੂਜੇ ਪਾਸੇ ਆਈ ਥਾਂ ਜਿਹੜਾ ਸਾਹਨੇਵਾਲ ਦੇ ਥਾਣੇ ਦੀ ਸੀ। ਸੱਚੇ ਪਾਤਸ਼ਾਹ ਆਏ, ਪੁਲਿਸ ਥਾਣੇਦਾਰ ਨੇ ਸਗਰਾਂ ਦੇ ਕੰਨ ਕੋਈ ਗੇਟਮੇਟ ਕੀਤੀ। ਸੱਚੇ ਪਾਤਸ਼ਾਹ ਨੇ ਸਾਧ ਸੰਗਤ ਵੱਲ ਵੇਖਿਆ, ਆਪਣੇ ਸੂਬਿਆਂ ਵੱਲ ਧਿਆਨ ਦਿੱਤਾ, ਨਾਲ ਜਿਹਨਾਂ ਸਵਾਰੀਆਂ ਤੇ ਆਏ ਸਨ ਘੋੜਸਵਾਰ ਉਹਨਾਂ ਵੱਲ ਵੇਖਿਆ ਤੇ ਆਖਿਆ ਗੱਲ ਆ ਵੀ ਇਹ ਜਿਹਨਾਂ ਘੋੜਿਆਂ ਤੇ ਘੋੜੀਆਂ ਤੇ ਅਸੀਂ ਆਏ ਹਾਂ ਇਹਨਾਂ ਨੂੰ ਇੱਥੇ ਹੀ ਰਹਿਣ ਦਿਓ, ਥੱਕੇ ਹੋਏ ਨੇ। ਤੇ ਮੋਰੋਂ ਦਾ ਗੁਰਦੇਵ ਸਿੰਘ ਉਹਨੂੰ ਸੱਦੋ, ਉਹਦੇ ਕੋਲ ਗੱਡਾ ਹੈਗਾ ਤੇ ਨਾਲ ਉਹਨੂੰ ਆਖੋ ਬਲਦ ਜੋ ਲਵੇ ਤੇ ਉਹ ਗੱਡੇ ਤੇ ਚੱਲਨੇ ਆ, ਮੈਨੂੰ ਇੱਥੇ ਸੱਦਿਆ ਹੈ ਲੁਧਿਆਣੇ। ਸੰਗਤ ਪਹਿਲਾਂ ਹੀ ਉਦਾਸ ਸੀ ਮਲੇਰਕੋਟਲੇ ਕਰਕੇ। ਉਸ ਵੇਲੇ ਫਿਰ ਰਾਤ ਹੀ 17 ਤਰੀਕ ਰਾਤ ਨੂੰ ਭੈਣੀ ਸਾਹਿਬ ਤੋਂ ਲੁਧਿਆਣੇ ਚਲੇ, ਨਾਲ ਉਹਨਾਂ ਦੇ ਇੱਕ ਦੋ ਸੂਬੇ, ਸੂਬਾ ਲੱਖਾ ਸਿੰਘ ਤਾਂ ਪਹਿਲਾਂ ਉੱਥੇ ਸੀ, ਸ਼ਾਇਦ ਸੂਬਾ ਜਵਾਹਰ ਸਿੰਘ ਨਾਲ ਗਿਆ ਹੈ, ਸੂਬਾ ਸਾਹਿਬ ਸਿੰਘ ਨਾਲ ਗਏ ਨੇ, ਤੇ ਨਾਲ ਭਾਈ ਨਾਨੂ ਸਿੰਘ ਸੀ, ਗੁਰਦੇਵ ਸਿੰਘ ਸੀ ਗਾਡੀ। ਔਰ ਲੰਮਾ ਸਫ਼ਰ ਤੁਹਾਨੂੰ ਪਤਾ ਹੈ, ਠੰਡ ਦਾ ਸਮਾਂ ਹੋਵੇ, ਮੀਂਹ ਪਿਆ ਆਇਆ ਹੋਵੇ, ਹਵਾ ਵਗ ਰਹੀ ਹੋਵੇ, ਉਸ ਵੇਲੇ ਉਹਨੇ ਆਖਿਆ ਵੀ ਇਹ ਗੱਡਾ ਜਿਹੜਾ ਹੈ ਨਾ ਇਹਨੂੰ ਇਸ ਤਰ੍ਹਾਂ ਉੱਤੋਂ ਛੱਤ ਲਓ ਵੀ ਜਿਸ ਕਰਕੇ ਹਵਾ ਨਾ ਲੱਗ ਸਕੇ। ਸਾਗਰਾਂ ਨੇ ਆਪ ਵੀ ਜਿਹੜਾ ਹੈ ਕਾਲੀ ਕੰਬਲੀ ਉੱਤੇ ਲੈ ਲਈ, ਕਾਲੀ ਹੀ ਇੱਕ ਤਰ੍ਹਾਂ ਦੀ ਸਿਰ ਤੇ ਪਗੜੀ ਜੀ ਸਮਝੋ ਵਲੇਟ ਲਈ, ਜਿਵੇਂ ਆਪਾਂ ਗੁਲੂਬੰਦ ਕੋਈ ਵਲੇਟ ਲੈਂਦੇ ਹਾਂ, ਤੇ ਉਸ ਤਰ੍ਹਾਂ ਹੀ ਉੱਥੇ ਗੱਡੇ ਤੇ ਬਹਿ ਕੇ ਸਾਧ ਸੰਗਤ ਵੀ ਜੋ ਪਿੱਛੋਂ ਤੁਰੀ ਭੈਣੀ ਸਾਹਿਬ ਤੋਂ, ਸਾਰਿਆਂ ਕੁਝ ਦੇਰ ਜਾ ਕੇ ਗੱਡਾ ਰੋਕ ਲਿਆ, ਸਾਧ ਸੰਗਤ ਨੂੰ ਹੱਥ ਦੇ ਗਿਆ ਕਿ ਠਹਿਰੋ ਤੁਸੀਂ ਰੁਕੋ ਇੱਥੇ। ਉਹ ਤਸਵੀਰ ਹੀ ਆਪਾਂ ਕਈ ਥਾਂ ਤੇ ਕਈ ਵਾਰੀ ਵੇਖੀ, ਸਾਰਾ ਕੁਝ ਉੱਥੇ ਰੁਕ ਕੇ ਸਾਗਰਾਂ ਨੇ ਉਹਨਾਂ ਨੂੰ ਆਖਿਆ। ਪਹਿਲਾਂ ਉੱਥੇ ਰੁਕਿਆਂ ਕੋਲ ਪਹਿਲਾਂ ਵੀ ਜਿਹੜੀ ਹੈ ਇਹ ਸਤਿਗੁਰੂ ਹਰੀ ਸਿੰਘ ਜੀ ਨੇੜੇ ਹੋਏ ਸਾਗਰਾਂ ਦੇ, ਹਾਂਜੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਜਾਣ ਦਿਓ ਲੁਧਿਆਣੇ, ਜੇ ਕੋਈ ਉਹਨਾਂ ਨੇ ਪੁੱਛਣਾ ਤਾਂ ਮੈਂ ਆਖਾਂਗਾ, ਜੇ ਕੁਝ ਹੋਇਆ ਮੈਂ ਕਰਵਾਇਆ। ਸਾਗਰਾਂ ਨੇ ਆਖਿਆ ਨਹੀਂ ਭਾਈ ਸਾਹਿਬ ਇਹ ਮੇਰੇ ਜਾਣ ਦਾ ਹੀ ਕੰਮ ਹੈ। ਬਾਬਾ ਜੱਸਾ ਸਿੰਘ ਵੀ ਉਦਾਸ, ਬੀਬੀ ਨੰਦਾ ਵੀ ਉਦਾਸ, ਸਾਗਰਾਂ ਨੇ ਸਾਰਿਆਂ ਆਖਿਆ ਵੀ ਗੱਲ ਹੈ ਕਿ ਹੁਣ ਕਿਸੇ ਨੇ ਸੌਣਾ ਨਹੀਂ, ਸਾਰੀ ਰਾਤ ਭਜਨ ਕਰਨਾ ਹੈ, ਜੇ ਕੋਈ ਪਾਠ ਕਰ ਸਕਦਾ ਤੇ ਪਾਠ ਕਰੇ, ਤੇ ਸਵੇਰੇ ਕੜਾਹ ਪ੍ਰਸ਼ਾਦ ਵਰਤਾ ਕੇ ਘਰੋ ਘਰੀ ਚਲੇ ਜਾਇਓ ਜੀ। ਕਿਉਂਕਿ ਜੇ ਸਰਕਾਰ ਨੂੰ ਪਤਾ ਸੀ ਕੀ ਕਰਨਾ ਤੇ ਉਧਰ ਦੂਜੇ ਪਾਸੇ ਜਿਹੜਾ ਸੱਚਾ ਪਾਤਸ਼ਾਹ ਉਸ ਨੂੰ ਵੀ ਪਤਾ ਸੀ ਵੀ ਸਰਕਾਰ ਕਿਸ ਤਰ੍ਹਾਂ ਕੀ ਕੁਝ ਕਰਦੀ ਹੁੰਦੀ, ਕਿਉਂਕਿ ਰਣਜੀਤ ਸਿੰਘ ਦਾ ਰਾਜ ਉਹਨਾਂ ਸਾਰਾ ਵੇਖਿਆ ਸੀ, ਚੜ੍ਹਦੀ ਕਲਾ ਦਾ ਵੇਖਿਆ, ਟੈਂਡੀ ਕਲਾ ਦਾ ਵੀ ਵੇਖਿਆ ਸੀ, ਕਿਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ। ਸੱਚੇ ਪਾਤਸ਼ਾਹ ਉੱਥੋਂ ਚਲੇ ਗਏ, ਲੁਧਿਆਣੇ ਆ ਗਏ। ਲੁਧਿਆਣਿਓਂ ਪਹਿਲਾਂ ਹੀ ਇੱਥੇ ਜਿਹੜਾ ਹੈ ਦਫ਼ਤਰ 'ਚ ਸਗਰਾਂ ਦੀ ਉਡੀਕ ਹੋ ਰਹੀ ਸੀ। ਅੰਦਰ ਇਕੱਲੇ ਸਗਰਾਂ ਨੂੰ ਸੱਦਿਆ ਗਿਆ, ਬਾਕੀ ਸੂਬੇ ਬਾਹਰ ਬੈਠੇ ਰਹੇ, ਹੋਰ ਵੀ ਸਿੱਖ ਜਿਹੜੇ ਹੈ ਭਾਈ ਨਾਨੂ ਸਿੰਘ ਉਹ ਵੀ ਬਾਹਰ ਬੈਠਾ ਗਿਆ। ਸਗਰਾਂ ਗੱਡੇ ਤੋਂ ਉਤਰਦਿਆਂ ਆਖਿਆ ਵੀ ਗੁਰਮੁਖ ਸਿੰਘ ਗੱਡਾ ਵਾਪਸ ਲੈ ਜਾ। ਉਹ ਜਿਹੜੇ ਵਾਪਸ ਗੱਡਾ ਭੈਣੀ ਸਾਹਿਬ ਲੈ ਕੇ ਆ ਗਿਆ, ਇੱਥੇ ਫੇਰ ਉਹੀ ਉਦਾਸੀ ਸਾਹਿਬ ਵੀ ਸੱਚ ਪਾਤਸ਼ਾਹ ਕਿੱਥੇ ਨੇ। ਉਹਨੇ ਆ ਕੇ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਹੈ ਉੱਥੇ ਰਹਿ ਗਏ, ਕਿਸੇ ਅੰਗਰੇਜ਼ ਅਫਸਰ ਨੇ ਸੱਦਿਆ, ਉੱਥੇ ਕਮਿਸ਼ਨਰ ਫੋਰਸਿਤ ਨੇ ਉਹਨਾਂ ਨੂੰ ਸੱਦਿਆ ਸੀ। ਉਹਨੇ ਆਪਣੇ ਤਰ੍ਹਾਂ ਦਾ ਐਲੀਗੇਸ਼ਨ ਜਿਹੜੇ ਉਹਨਾਂ ਲਾਉਣੇ ਸਨ ਉਹਨੇ ਬਣਾਏ ਹੋਏ ਸਨ, ਉਹਨੇ ਉਹ ਪੁਆਇੰਟ ਸਾਹਮਣੇ ਰੱਖੇ। ਦੇਖੋ ਜੀ, ਆਹ ਕੰਮ ਤੁਸੀਂ ਨਹੀਂ ਕੀਤੇ ਜਿਹਦੇ ਕਰਕੇ ਸਰਕਾਰ ਨੂੰ ਖਤਰਾ। ਉਹਨੇ ਮਲੇਰਕੋਟਲੇ ਦੇ ਸਾਕੇ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਰਾਏਕੋਟ ਦੇ ਸਾਕੇ ਦੀ ਕੀਤੀ, ਅੰਮ੍ਰਿਤਸਰ ਦੇ ਸਾਕੇ ਦੀ ਗੱਲ, ਸਾਰੀਆਂ ਗੱਲਾਂ ਉਹਨਾਂ ਕੀਤੀਆਂ ਵੀ ਇਸ ਤਰ੍ਹਾਂ ਤੁਸੀਂ ਸਿੱਖਾਂ ਨੂੰ ਰੋਕਿਆ ਨਹੀਂ। ਤੇ ਇਹ ਉਹਨੇ ਗੱਲ ਹੀ ਨਾ ਗੌਲੀ ਪੀ ਸਾਗਰ ਨੇ ਆਖਿਆ, ਤੇਰੇ ਕੋਲ ਸੂਬਾ ਲੱਖਾ ਸਿੰਘ ਨੂੰ ਭੇਜਿਆ ਤਾਂ ਆਇਆ ਸੀ ਵੀ ਸਿੱਖ ਮੇਰੇ ਤੋਂ ਜਿਹੜਾ ਹੈ ਮੇਰੀ ਗੱਲ ਨਹੀਂ ਮੰਨਦੇ, ਤੁਰ ਪਏ, ਤੁਸੀਂ ਇਹਨਾਂ ਦਾ ਕੋਈ ਪ੍ਰਬੰਧ ਕਰਨਾ ਸੀ। ਨਹੀਂ ਨਹੀਂ, ਮੈਂ ਨਾ ਮੈਨੂੰ ਉਸੇ ਵੇਲੇ ਉਹਨਾਂ ਗੋਰਖਾ ਰੈਜੀਮੈਂਟ ਦੇ ਸਿਪਾਹੀ ਸੱਦੇ, ਉਚੇਚਾ ਗੱਡੀ ਤਿਆਰ ਸੀ ਲੁਧਿਆਣਾ ਸਟੇਸ਼ਨ ਤੇ, ਸਿਰਫ ਸਤਿਗੁਰਾਂ ਨੂੰ ਲੈ ਕੇ ਜਾਣ ਵਾਸਤੇ ਗੱਡੀ ਤਿਆਰ ਸੀ, ਅਲਾਹਾਬਾਦ ਲੈ ਕੇ ਜਾਣ ਵਾਸਤੇ। ਉਹ ਗੱਡੀ ਸਵੇਰੇ ਅਰਲੀ ਦੀ ਮਾਰਨਿੰਗ 4 ਵਜੇ ਉੱਥੋਂ ਚੱਲੀ। ਸੱਚੇ ਪਾਤਸ਼ਾਹ ਨੇ ਨਾਲ ਸੂਬੇ, ਨਾਲ ਨਾਨੂ ਸਿੰਘ ਤੇ ਨਾਲ ਪੁਲਿਸ ਦੇ ਸਿਪਾਹੀ। ਔਰ ਆਪਾਂ ਨੂੰ ਪਤਾ ਅੱਜ ਵੀ ਜਦੋਂ ਕਿਸੇ ਨੂੰ ਪੁਲਿਸ ਨੇ ਸਧਾਰਨ ਬੰਦੇ ਨੂੰ ਵੀ ਅੰਦਰ ਕਰਨਾ ਹੋਵੇ ਨਾ, ਇੰਡੀਆ 'ਚ ਤਾਂ ਇਸ ਤਰ੍ਹਾਂ ਸੋਚਿਆ ਜਾਂਦਾ, ਇੱਥੋਂ ਦਾ ਕਾਨੂੰਨ ਮੈਨੂੰ ਬਹੁਤਾ ਧਿਆਨ ਨਹੀਂ ਹੈਗਾ, ਉਸ ਵੇਲੇ ਪਹਿਲਾਂ ਉਹਦੇ 'ਤੇ ਦੋਸ਼ ਲਾਇਆ ਜਾਂਦਾ, ਉਹਦਾ ਕਸੂਰ ਕੱਢਿਆ ਜਾਂਦਾ, FIR ਦੀ ਦਰਜ ਕੀਤੀ ਜਾਂਦੀ ਹੈ, ਲੋੜ ਅਨੁਸਾਰ ਵਾਰੰਟ ਵੀ ਹੁੰਦੇ ਨੇ। ਇਹਨਾਂ ਨੂੰ ਤਾਂ 18 ਤਰੀਕ ਸਵੇਰੇ ਅਰਲੀ ਇਨ ਦੀ ਮਾਰਨਿੰਗ ਅਲਾਹਾਬਾਦ ਦੀ ਗੱਡੀ ਦੇ ਚੜਾ ਦਿੱਤਾ, ਮਗਰੋਂ ਇਹਨਾਂ ਦੇ ਵਾਰੰਟ ਜਿਹੜੇ 22 ਤਰੀਕ ਨੂੰ ਅਲਾਹਾਬਾਦ ਭੇਜੇਗਾ। ਸਰਕਾਰਾਂ ਨੇ ਰਾਹ ਰੱਖੇ ਹੁੰਦੇ ਨੇ। 1818 ਚ ਬੰਗਾਲ ਦਾ ਇੱਕ ਰੈਜੂਲੇਸ਼ਨ ਐਕਟ ਉਹਨਾਂ ਪਾਸ ਕੀਤਾ ਸੀ ਜਿਹਦਾ ਭਾਗ 3 ਸੀ, ਉਹਦੇ ਪ੍ਰੀਅੰਬਲ 'ਚ ਉਹਨਾਂ ਲਿਖਿਆ ਹੋਇਆ ਸੀ ਅਸੀਂ ਕਿ ਦੇਸ਼ ਦੇ ਕਿਸੇ ਵੀ ਬੰਦੇ ਨੂੰ ਬਿਨਾਂ ਕੋਈ ਕਸੂਰ ਦੱਸਿਆ, ਬਿਨਾਂ ਉਹਦੀ ਗਲਤੀ ਦੱਸਿਆ, ਸ਼ੱਕ ਦੇ ਆਧਾਰ 'ਤੇ ਕੋਈ ਵੀ ਸਜ਼ਾ ਦੇ ਸਕਦੇ ਹਾਂ, ਕਿਤੇ ਵੀ ਨਜ਼ਰਬੰਦ ਕੀਤਾ ਜਾ ਸਕਦਾ। ਸੋ ਸੱਚੇ ਪਾਤਸ਼ਾਹ ਨੂੰ ਉਸ ਦਿਨ, ਅੱਜ ਦੀ ਤਰੀਕ 18 ਤਰੀਕ ਜਿਹੜੀ ਆਪਾਂ 18 ਜਨਵਰੀ ਅੱਜ ਇੱਥੇ ਬੈਠੇ ਹੋਏ ਹਾਂ ਉਸੇ ਯਾਦ ਨੂੰ ਮਨਾਉਣ ਵਾਸਤੇ ਬੈਠੇ ਹਾਂ। ਇਸ ਤਰ੍ਹਾਂ ਨਾਲ ਅਰਲੀ ਦੀ ਮਾਰਨਿੰਗ ਸਤਿਗੁਰੂ ਸੱਚੇ ਪਾਤਸ਼ਾਹ ਦੇ ਲੁਧਿਆਣਿਓਂ ਅਲਾਹਾਬਾਦ ਪ੍ਰਯਾਗਰਾਜ ਵੀ ਜਿਹਨੂੰ ਇੰਡੀਆ ਚਾਹੁੰਦੇ ਨੇ ਉਸ ਗੱਡੀ 'ਤੇ ਬਿਠਾ ਕੇ ਭੇਜ ਦਿੱਤਾ ਗਿਆ। ਦਿਨ ਚੜਿਆ, ਉਹੀ ਫੋਰਸਿਤ ਆ ਗਿਆ ਮਲੇਰਕੋਟਲੇ। ਮਲੇਰਕੋਟਲੇ ਆ ਕੇ ਉਹਨੇ ਕਾਉਨ ਨਾਲ ਗੱਲਬਾਤ ਕੀਤੀ, ਕਾਗਜ਼ੀ ਕਾਰਵਾਈ ਕੀਤੀ ਗਈ। ਜਿਹੜੇ 16 ਹੋਰ ਸਿੰਘ ਬਚੇ ਹਨ ਨਾ, ਉਹਨਾਂ ਸਿੰਘਾਂ ਬਾਰੇ ਉਹਨੇ ਉੱਥੇ ਹੀ ਆਰਡਰ ਇਸ਼ੂ ਕਰਤੇ ਵੀ ਇਹਨਾਂ ਨੂੰ ਇੱਥੇ ਹੀ ਜਿਹੜਾ ਤੋਪਾਂ ਨਾਲ ਉਡਾ ਰਿਹਾ। ਕਿਸੇ ਥਾਂ 'ਤੇ ਸ਼ਬਦ ਆਉਂਦਾ ਕਿ ਹੈਂਗ ਟਿਲ ਡੈਥ, ਕੁਝ ਅਰਥ ਉੱਥੇ ਕਰ ਦਿੰਦੇ ਨੇ ਜਿਹੜੇ ਕਿਹਾ ਤੱਕ ਬਾਣੀ ਜਾਣਗੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾ। ਕੁਝ ਕਿਤਾਬਾਂ ਨੇ ਫਾਂਸੀ ਦੇਣ ਦਾ ਸ਼ਬਦ ਵੀ ਲਿਖਿਆ, ਪਰ ਉਸੇ ਦਿਨ ਹੀ ਉਸੇ ਲਈ ਉਹਨਾਂ ਨੂੰ 15 ਆਦਮੀਆਂ ਨੂੰ ਜਦੋਂ ਤੋਪਾਂ ਨਾਲ ਉਡਾਉਣ ਦੀ ਗੱਲ ਬਣੀ, 16 ਬੰਦਾ ਉਹ ਸੀ ਜਿਹੜਾ ਮਹਾਰਾਜਾ ਪਟਿਆਲਾ ਦਾ ਕਿਸੇ ਤਰ੍ਹਾਂ ਰਿਸ਼ਤੇਦਾਰ ਸੀ, ਉਸੇ ਦੇ ਪਿੰਡ ਦਾ ਮਹਾਰਾਜ ਦਾ ਸੀ। ਉਹਦੇ ਬਾਰੇ ਕਿਉਂਕਿ ਪਟਿਆਲਾ ਸਟੇਟ 'ਚ ਫੜੇ ਗਏ ਸਨ ਨਾ, ਉੱਥੋਂ ਹੀ ਫੜ ਕੇ ਲਿਆਉਂਦੇ ਸਨ, ਉਹਦੇ ਬਾਰੇ ਸੁਣਿਆ ਆ ਗਿਆ। ਇਹਨੂੰ ਛੱਡ ਦਿਓ, ਛੱਡਣ ਦਾ ਬਹਾਨਾ ਉਂਝ ਤਾਂ ਲੋੜ ਨਹੀਂ, ਪਰ ਉਹਨਾਂ ਕੋਈ ਨਾ ਕੋਈ ਆਪਣੀ ਲੋਕ ਵਿਖਾਲਾ ਵੀ ਕਰਨਾ ਹੁੰਦਾ, ਬਹਾਨਾ ਬਣਾਇਆ ਗਿਆ ਵੀ ਇਹਨੂੰ ਇਸ ਕਰਕੇ ਛੱਡ ਰਹੇ ਹਾਂ ਵੀ ਤੇਰਾ ਕੱਦ ਮਧਰਾ ਹੈ, ਛੋਟੇ ਕੱਦ ਦਾ, ਤੂੰ ਤੋਪ ਦੇ ਅੱਗੇ ਪੂਰਾ ਨਹੀਂ ਆਉਂਦਾ। ਆਪਾਂ ਨੂੰ ਪਤਾ ਵਰਿਆਮ ਸਿੰਘ ਉਹਦਾ ਨਾਂ ਸੀ, ਜਿਹੜੀ ਸ਼ਹੀਦਾਂ ਦੀ ਫੋਟੋ ਹੈ ਉਹਦੇ 'ਚ ਕੁਝ ਉੱਚਾ ਦਾ ਢੇਰ ਲਾ ਕੇ ਉਹ ਕੁਝ ਪਿੱਕਾਂ ਦਾ ਇੱਟਾਂ ਦਾ ਕੱਚੀਆਂ ਇੱਟਾਂ ਦਾ ਉਹ ਖਲੋਤਾ ਹੋਇਆ, ਕਿਉਂਕਿ ਨਾਲ ਹੀ ਉੱਥੇ ਛੱਪੜੀ ਸੀ ਜਿੱਥੇ ਜਮਾਲਪੁਰ ਦੇ ਰੱਕੜ 'ਚ ਇਹਨਾਂ ਸ਼ਹੀਦ ਕੀਤਾ ਗਿਆ। ਜਮਾਲਪੁਰ ਪਿੰਡ ਦੀ ਥਾਂ ਸੀ, ਇਸ ਕਰਕੇ ਜਮਾਲਪੁਰ ਦਾ ਰੱਕੜਾਂ ਦੇ ਉੱਥੋਂ ਹੀ ਇਸ਼ਨਾਨ ਕਰਕੇ ਉਹ ਸਾਹਮਣੇ ਆ ਰਹੇ ਸਨ, ਉੱਥੋਂ ਹੀ ਉਹਨੇ ਕੋਈ ਇਸ ਤਰ੍ਹਾਂ ਦੀਆਂ ਕੱਚੀਆਂ ਜਿਹੀਆਂ ਇੱਟਾਂ ਫੜੀਆਂ, ਉੱਥੇ ਖਲੋ ਗਿਆ। ਕਹਿੰਦੇ ਹੁਣ ਤਾਂ ਕੱਦ ਮੇਰਾ ਪੂਰਾ ਹੈ, ਕਿਉਂਕਿ ਉਸ ਵੇਲੇ ਤਾਂ ਕਿ ਆਲੇ ਦੁਆਲੇ ਲੋਕ ਵੇਖਣ ਵਾਲੇ ਜਿਹੜੇ ਕੁਝ ਆਏ ਹੋਏ ਸਨ ਉਹਨਾਂ ਦੇ ਸਾਹਮਣੇ ਜਦੋਂ ਬੰਦਾ ਤਿਆਰ ਖਲੋਤਾ ਲਾਓ ਤੇ ਉਸ ਵੇਲੇ ਫਿਰ ਛੱਡਣਾ ਔਖਾ ਹੋ ਜਾਂਦਾ ਨਾ, ਉਹਨੂੰ ਵੀ ਸ਼ਹੀਦ ਕਰਨਾ ਪਿਆ। ਫਿਰ ਇਹ ਗੱਲ ਬਣੀ ਵੀ ਇਹਨਾਂ ਦੋਵਾਂ ਬੀਬੀਆਂ ਦਾ ਕੀ ਕਰੀਏ, ਖੇਮ ਕੌਰ ਤੇ ਆਨੰਦ ਕੌਰ ਦਾ। ਕੱਲ ਕੇ ਇਹਨੂੰ ਫੜਿਆ ਕਿੰਨੇ ਆ, ਅਸੀਂ ਤਾਂ ਨਹੀਂ ਫੜਿਆ, ਮਲੇਰਕੋਟਲੇ ਆ ਲਿਆ ਨੇ ਸਾਰੇ ਜਿਹੜੇ ਫੜੇ ਗਏ ਨੇ ਮਲੇਰਕੋਟਲੇ ਰਿਆਸਤ ਵਾਲੇ ਆਉਂਦੇ ਉਹ ਕੰਮ ਨੂੰ ਆਖਣ ਗਏ ਜੀ ਅਸੀਂ ਤਾਂ ਨਹੀਂ ਫੜਿਆ, ਸਾਡੀ ਰਿਆਸਤ ਤਾਂ ਨਹੀਂ ਫੜੇ ਗਏ। ਪਟਿਆਲੇ ਦੀ ਰਿਆਸਤ 'ਚ ਫੜੇ ਗਏ ਨੇ, ਸ਼ੇਰਪੁਰ ਜਿਹੜਾ ਸੀ ਥਾਣਾ ਪਟਿਆਲੇ ਸਟੇਟ ਦੇ ਸੀ, ਇਹ ਪਟਿਆਲੇ ਸਟੇਟ ਦੇ ਹਵਾਲੇ ਕਰ ਦਿਓ ਇਹਨਾਂ ਨੂੰ। ਉਹਨਾਂ ਦੋਵਾਂ ਬੀਬੀਆਂ ਨੂੰ ਪਟਿਆਲੇ ਸਟੇਟ ਦੇ ਹਵਾਲੇ ਕਰਤਾ ਗਿਆ, ਜਿਹਨਾਂ ਖੈਰ ਕੁਝ ਚਿਰ ਬਾਅਦ ਛੱਡ ਦਿੱਤਾ ਗਿਆ। ਪਰ ਇਹ ਇੱਥੇ ਇਸ ਤਰ੍ਹਾਂ ਸਾਕਾ ਵਾਕਿਆ, ਜਿਹੜੀ ਕੱਲ ਵੀ ਆਪਾਂ ਗੱਲ ਥੋੜੀ ਕੀਤੀ ਸੀ, ਕੁਝ ਅਖਬਾਰਾਂ ਵਾਲੇ ਜਿਹੜੇ ਨੇ ਉਹ ਲਿਖ ਦਿੰਦੇ ਨੇ ਭੇਟ ਚਾਲੇ ਜਾਂ ਬਿਨਾਂ ਸੋਚੇ ਸਮਝੇ ਤੋਪਾਂ ਨਾਲ ਬੰਨ੍ਹ ਕੇ ਉਡਾਇਆ ਗਿਆ। ਜਿਹੜੀ ਗੱਲ ਸਿੱਧੀ ਵਰਿਆਮ ਸਿੰਘ ਦੀ ਆਉਂਦੀ, ਬੰਨ੍ਹ ਕੇ ਉਡਾਉਣ ਵਾਲੀ ਤਾਂ ਆਉਂਦੀ ਨਹੀਂ, ਜੇ ਬੰਨਣਾ ਹੋਏ ਤਾਂ ਕੱਲ ਛੋਟਾ ਵੱਡਾ ਹੋਣ ਦੀ ਗੱਲ ਹੀ ਨਹੀਂ ਬਣਦੀ। ਸਾਹਮਣੇ ਖਲੋਤਾ ਜਿਹੜਾ ਉੱਚਾ ਹੋ ਕੇ ਤੇ ਉਹ ਵੀ ਇਸ ਗੱਲ ਦਾ ਸਬੂਤ ਹੈ ਕਿ ਬੰਨ੍ਹ ਕੇ ਨਹੀਂ ਉਡਾਇਆ ਗਿਆ। ਇੱਧਰ ਇਹ ਗੱਲ ਉਹਨੇ ਕੀਤੀ, ਹੁਣ ਡਿਪਟੀ ਕਮਿਸ਼ਨਰ ਦੀ, ਹੁਣ ਕਮਿਸ਼ਨਰ ਦੀ ਗੱਲ ਰਹਿ ਗਈ, ਕਿਉਂਕਿ ਛੋਟਾ ਅਫਸਰ ਤਾਂ ਉਸ ਵੇਲੇ ਵੱਜ ਜਾਂਦਾ ਜਦੋਂ ਵੱਡਾ ਆ ਜਾ, ਵੱਡਾ ਆਰਡਰ ਕਰਦੇ। ਉੱਧਰ ਉਸੇ ਕਮਿਸ਼ਨਰ ਨੇ ਲੁਧਿਆਣੇ ਪਹਿਲਾਂ ਆਰਡਰ ਕੀਤਾ DIG ਪੁਲਿਸ ਨੂੰ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ਨੂੰ, ਕਰਨਲ ਬੇਲੀ ਨੂੰ, ਤੂੰ ਭੈਣੀ ਸਾਹਿਬ ਜਾ ਹੁਣੇ ਬਿਫੋਰ ਡੇ ਡਾਨ, ਜਨ ਚੜਨ ਤੋਂ ਪਹਿਲਾਂ ਹੀ ਉੱਥੇ ਜਾ ਕੇ ਹਾਲਾਤ ਨੂੰ ਸੰਭਾਲ, ਕੁਝ ਵੀ ਬਲਵਾ ਹੋ ਸਕਦਾ ਹੈ, ਕੁਝ ਵੀ ਬਗਾਵਤ ਹੋ ਸਕਦੀ ਹੈ। ਉਹ ਸਵੇਰੇ ਸਵੇਰੇ ਨਿਕਲਿਆ ਉੱਥੋਂ, ਉਹਨੇ ਵੀ ਤੋਪਾਂ ਨਾਲ ਲਈਆਂ, ਰਾਹ 'ਚ ਉਹਨੇ ਸਾਥੀਆਂ ਨਾਲ ਗੱਲ ਕੀਤੀ, ਨਾਲ ਉਹਦੇ ਫੌਜ ਵੀ ਸੀ, ਸਿਪਾਹੀ ਵੀ ਸਨ, ਵੀ ਤੂੰ ਤੋਪਾਂ ਲੈ ਕੇ ਜਾ ਰਿਹਾ, ਗੱਲ ਕੀ ਹੈ। ਕਹਿੰਦੇ ਗੱਲ ਇਹ ਆ ਵੀ ਭੈਣੀ ਜਾ ਰਿਹਾ, ਉੱਥੇ ਜਿਹੜਾ ਕੂਕਿਆਂ ਨੇ ਜਿਹੜਾ ਇਸ ਤਰ੍ਹਾਂ ਦਾ ਵਾਤਾਵਰਨ ਬਣਾਇਆ। ਕਹਿਣ ਲੱਗਾ ਤੋਪਾਂ ਕਾਹਦੇ ਵਾਸਤੇ ਨੇ? ਕਹਿਣ ਲੱਗੇ ਵੀ ਉਹਨਾਂ ਕੋਲ ਹਥਿਆਰ ਹੋਣਗੇ ਨਾ, ਹਥਿਆਰਬੰਦ ਲੋਕ ਹੋਣਗੇ ਸਾਹਮਣੇ ਖਲੋਤੇ ਹੋਏ, ਕੋਈ ਸਾਹਮਣੇ ਛੋਟਾ ਕਿਲਾ ਵਗੈਰਾ ਹੋਏਗਾ ਉਹਨਾਂ ਦਾ, ਉਹਨੂੰ ਆਮ ਲੋਕਾਂ ਨੂੰ ਪਤਾ ਵੀ ਇਹੋ ਜਿਹਾ ਕੋਈ ਨਹੀਂ ਹੈਗਾ, ਉਹ ਤਾਂ ਮਾਲਾ ਫੇਰਨ ਵਾਲੇ, ਸਾਰੇ ਪਿੰਡੇ ਜਾਂਦਿਆਂ ਤੇਰਾ ਜਲੂਸ ਨਿਕਲ ਜਾਏਗਾ ਵੀ ਤੋਪ ਕਿਹਦੇ ਵਾਸਤੇ ਲੈ ਕੇ ਜਾ ਰਿਹਾ। ਉਹਨੇ ਫਿਰ ਕੁਹਾੜੇ ਹੀ ਤੋਪਾਂ ਛੱਡ ਦਿੱਤੀਆਂ, ਆਪ ਆਪਣੀ ਫੌਜ ਨੂੰ ਨਾਲ ਲੈ ਕੇ ਜਾਂ ਸਿਪਾਹੀਆਂ ਨਾਲ ਲੈ ਕੇ, ਜਿਹੜਾ ਵੀ ਸੀ ਮਿਕਸ ਹੁੰਦੀ ਸਾਰੀ ਉਹਨਾਂ ਲੈ ਕੇ ਆ ਗਿਆ। ਪੈਣੀ ਸਾਹਿਬ ਆਇਆ, ਲੋਕ ਉਦਾਸ ਹਨ, ਅੰਦਰ ਜਾ ਚੁੱਕੇ ਹਨ, ਉਸ ਵੇਲੇ ਉਹਨਾਂ ਨੇ ਜਿਹੜਾ ਹੈ ਕੁਝ ਸ਼ਕਨ ਛਕਾਉਣ ਵਾਸਤੇ ਪਦਾਰਥ ਤਿਆਰ ਕੀਤਾ, ਕੜਾਹ ਪ੍ਰਸ਼ਾਦ ਵੀ ਤਿਆਰ ਹੋਇਆ। ਉਸ ਵੇਲੇ ਪੁਲਿਸ ਜਿਹੜੀ ਗਈ ਉਹ ਦਗੜ ਦਗੜ ਕਰਦੀ ਚਲੀ ਗਈ। ਕਰਨ ਬੇਲੀ ਨੇ ਜਿਹੜਾ ਹੈ ਆਪਣੇ ਫੌਜੀ ਰੋਹਬ ਵੀ ਨਾਲ ਲਿਖਵਾਇਆ, ਮਾਰਿਆ, ਕਹਿੰਦੇ ਕਿ ਸਾਰੇ ਬਾਹਰ ਆ ਜਾਓ, ਸਾਰੇ ਹੀ ਡੇਰੇ ਤੋਂ ਬਾਹਰ ਆ ਜਾ। ਸ਼ਾਇਦ 172 ਜਣੇ ਸਨ, 172। ਉਹਨਾਂ ਨੂੰ ਉਹਨਾਂ ਵੇਖਿਆ ਵੀ ਇਹਨਾਂ 'ਚ ਕੋਈ ਬਜ਼ੁਰਗ ਵੀ ਨੇ, ਕੋਈ ਬੱਚੇ ਵੀ ਨੇ, ਇਹਨਾਂ ਦੇ ਉੱਤੇ ਕੋਈ ਗਰਮ ਕੱਪੜਾ ਨਹੀਂ ਹੈਗਾ, ਕੋਈ ਹੋਰ ਨਹੀਂ ਇਹਨਾਂ ਲਿਆ, ਠਰੂ ਠਰੂ ਕਰਦੇ ਪਏ ਨੇ, ਠੰਡ ਪਈ ਹੋਈ ਹੈ, ਹਵਾ ਵਗਦੀ ਪਈ ਹੈ, ਠੱਕਾ ਵਗ ਰਿਹਾ। ਉਹਨੇ ਫਿਰ ਸੋਚਿਆ, ਕਹਿਣਗੇ ਇਹਨਾਂ ਨੂੰ ਆਖੋ ਅੰਦਰ ਆਪਣੇ ਗਰਮ ਕੱਪੜੇ ਲੈ ਕੇ ਆਉਣ। ਕਿਸੇ ਨੇ ਖੇਸ ਉੱਤੇ ਲਿਆ, ਕਿਸੇ ਨੇ ਲੋਹੀ ਉੱਤੇ ਲਈ, ਕਿਸੇ ਨੇ ਕੰਬਲ ਉੱਤੇ ਲਿਆ, ਕੱਪੜੇ ਜਿਹੜੇ ਸੀ ਉਸ ਤਰ੍ਹਾਂ ਪਾਲ, ਸਾਰੇ ਬਾਹਰ ਖਲੋਤੇ। ਫਿਰ ਬਾਬਾ ਜੱਸਾ ਸਿੰਘ ਵੀ ਉੱਥੇ, ਸਗੁਰੂ ਹਰੀ ਸਿੰਘ ਵੀ ਉੱਥੇ, ਬੀਬੀ ਨੰਦਾ ਵੀ ਉੱਥੇ, ਸਾਰੇ ਘਾਟੀ ਦਾ ਇੰਚਾਰਜ ਵਰਿਆਮ ਸਿੰਘ ਵੀ ਉੱਥੇ, ਹੋਰ ਵੀ ਸਾਰੇ ਜਿਹੜੇ ਹਨ, ਉਹਨਾਂ ਨੂੰ ਵੇਖਿਆ, ਉਹਨੇ ਗਿਣਿਆ ਸਾਰਾ ਕੁਝ। ਸਿਪਾਹੀ ਆਉਂਦੇ ਜੀ, ਅਸੀਂ ਭੁੱਖੇ, ਅਸੀਂ ਕੀ ਕਰੀਏ, ਰਾਤੀ ਜਾਗਦੇ ਰਹੇ, ਪਹਿਲਾਂ ਉਹਨਾਂ ਨੂੰ ਗੱਡੀ ਦੇ ਬਿਠਾਇਆ ਇਲਾਹਾਬਾਦੀ, ਤੇ ਹੁਣ ਕਹਿੰਦੇ ਵੇਖੋ ਅੰਦਰ ਕੁਝ ਖਾਣ ਨੂੰ ਮਿਲਦਾ। ਤਾਂ ਉਹ ਸਣੇ ਜੋ ਜੁੱਤੀਆਂ ਸਦਾਵਰ ਚ ਲੰਗਰ ਜਾਵੜੇ ਵੇਖਿਆ, ਉੱਥੇ ਗਰਮਾ ਗਰਮ ਕੋਈ ਬਣ ਰਿਹਾ, ਰਾਹ ਪਛਾੜ ਬਣ ਰਿਹਾ ਸੀ, ਉਹਨਾਂ ਛੇਤੀ ਛੇਤੀ ਹੱਥ ਤੇ ਚੁੱਕੇ, ਹੱਥ ਸੜੇ ਕਈਆਂ ਦੇ, ਕਈਆਂ ਨੇ ਕਿਸੇ ਚ ਪਾ ਕੇ ਆਖਿਆ, ਕਿਤੇ ਜੇਬ ਚ ਕੋਈ ਪਾਉਣ ਲੱਗਾ, ਕਿਵੇਂ ਪਾਉਣ ਲੱਗਿਆ, ਸੜਦੇ ਬੜਦੇ ਹੱਥਾਂ ਨਾਲ, ਸੜਦੇ ਬੜਦੇ ਮੂੰਹ ਨਾਲ, ਕੁਝ ਖਾਧਾ ਗਿਆ, ਕੋਈ ਨਾ ਖਾਧਾ ਗਿਆ, ਕੁਝ ਹੋਰ ਵੇਖਿਆ, ਕਿਤੇ ਪ੍ਰਸਾਦੇ ਪੈਣ, ਕਿਤੇ ਖਾਧੇ, ਕਿਵੇਂ ਨੀ। ਔਰ ਉਹ ਜਿੱਥੇ ਵੀ ਹੈ ਦਗੜ ਦਗੜ ਕਰਦੇ ਲੱਗੇ ਫਿਰਨ, ਤੇ ਵੇਖਦੇ ਫਿਰਨ ਕਿੱਥੇ ਕੀ ਹੈ ਕੀ ਨੀ। ਇੱਕ ਕਮਰੇ ਨੂੰ ਜੰਦਰਾ ਵੱਜਾ ਸੀ, ਉਨੇ ਚਿਰ ਨੂੰ ਕਰਨ ਵੇਲੇ ਰਿਹਾਸ, ਬਾਹਰ ਆ ਜਾਓ ਸਾਰੇ। ਪੁਲਿਸ ਬਾਹਰ ਆ ਗਈ, ਉਹ ਜੰਦਰਾ ਨਾ ਉਹਨਾਂ ਖੋਲਿਆ ਜਾਂ ਤੋੜਿਆ, ਉਸ ਜੰਦਰੇ ਅੰਦਰ ਕੀਮਤੀ ਸਮਾਨ ਪਿਆ ਸੀ। ਸਾਗਰਾਂ ਨੂੰ ਕਿਤੋਂ ਜਿਹੜਾ ਭੇਟ ਹੋਈਆਂ ਲੋਈਆਂ ਸਨ, ਵਸਤਰ ਸਨ, ਕੁਝ ਹੋਰ ਸਮਾਨ ਮਾਇਆ ਵੀ ਸੀ ਕੁਝ, ਉਹ ਜਿਹੜੀ ਸਾਰੀ ਸਾਰੀ ਜਿਹੜੀ ਹੈ ਉਹਨੂੰ ਹੱਥ ਨਾਲ ਆਸੇ ਕਰਨ ਬੇਲੀ ਨੇ ਬਾਹਰ ਸੱਦਿਆ। ਫਿਰ ਸਾਰਿਆਂ ਨੇ ਖਲੋ ਕੇ ਇਹ ਫੈਸਲਾ ਕੀਤਾ ਵੀ ਹੁਣ ਕੀ ਕਰੀਏ, ਉੱਥੇ ਹੀ ਆਰਡਰ ਕਰਤੇ ਵੀ ਸਗਰੂ ਜੀ ਦਾ ਪਰਿਵਾਰ ਜਿਹੜਾ ਹੈ ਅੰਦਰ ਚਲੇ ਜਾਓ, ਇਹਨਾਂ ਧਿਆਨ ਰੱਖਣ ਵਾਸਤੇ ਇੰਨੇ ਬੰਦੇ ਅੰਦਰ ਚਲੇ ਜਾਓ। ਫਿਰ ਵੇਖਿਆ ਸਾਹਮਣੇ ਗਊਸ਼ਾਲਾ, ਗਊਆਂ ਨੇ, ਮੱਝਾਂ ਨੇ, ਘੋੜੇ ਨੇ, ਪਸ਼ੂ ਨੇ, ਉਹਨਾਂ ਵੇਖਿਆ ਵੇਖੋ ਕਿੰਨੇ ਨੇ, ਉਹਨਾਂ ਆਖਿਆ 82 ਨੇ, 82। ਕੱਲ ਗਏ ਇਹਨਾਂ ਦੀ ਸੰਭਾਲ ਵਾਸਤੇ ਕੋਈ ਬੰਦੇ ਛੱਡੇ ਜਾ, 11 ਬੰਦੇ ਉੱਥੇ ਛੱਡੇ ਗਏ ਉਹਦੇ ਵਾਸਤੇ। ਸਾਰੇ ਫਿਰ ਵੀ ਉਹਨਾਂ ਵੇਖਿਆ ਵੀ ਹੁਣ ਕਿੰਨੇ ਹੋ ਗਏ, ਕਹਿਣ ਗਏ ਹੁਣ ਵੀ ਜਿਹੜਾ ਨਾ 172 ਹੀ ਨੇ, ਕੁਝ ਹੋਰ ਅੰਦਰ ਸਨ ਉਹ ਵੀ ਆ ਗਏ, ਸਾਰੇ ਕੁਝ ਹੋ ਗਏ। ਕਹਿਣ ਲੱਗੇ ਹੁਣ ਪਹਿਲਾਂ ਇੱਕ ਤਾਂ ਇਹਨੂੰ ਇਸ ਥਾਂ ਨੂੰ ਪੱਟਿਆ ਗਿਆ, ਇੱਥੇ ਜ਼ਰੂਰ ਇਹਨਾਂ ਹਥਿਆਰ ਰੱਖੇ ਹੋਣਗੇ, ਸਾਰਾ ਪੱਟਿਆ ਗਿਆ, ਉੱਥੋਂ ਕੋਈ ਹਥਿਆਰ ਨਾ ਨਿਕਲੇ। ਫਿਰ ਉਹ ਕਮਰੇ ਦਾ ਵੀ ਜੰਦਰਾ ਖੋਲਿਆ ਗਿਆ, ਉਹਦੇ ਅੰਦਰਲਾ ਸਮਾਨ ਗਿਣਿਆ ਗਿਆ, ਉੱਥੇ ਕੁਝ ਮਾਇਆ ਵੀ ਸੀ, ਕੁਝ ਗਹਿਣੇ ਵੀ ਸਨ, ਕੁਝ ਵਸਤਰ ਵੀ ਸਨ, ਕੁਝ ਹਥਿਆਰ ਵੀ ਸਨ, ਛੋਟੇ ਮੋਟੇ ਜਿਵੇਂ ਸਫਾ ਜੰਗ ਹੋਏ, ਕੁਹਾੜੀਆਂ ਹੋਈਆਂ, ਬਰਛੇ ਹੋਏ, ਡਾਂਗਾ ਉਂਜੀ ਜਿਹੜਾ ਹੈ ਕਿਸੇ ਤਰ੍ਹਾਂ ਦੀਆਂ, ਉਹ ਸਾਰੇ ਸਾਰੇ ਉਹਨਾਂ ਗਿਣ ਵੀ ਲਏ। ਸਮਾਨ ਜਿਹੜਾ ਸਾਰਾ ਇੱਕ ਟਰੰਕ 'ਚ ਬੰਦ ਕਰਤਾ, ਪਰ ਉਹਨਾਂ ਉਹਦੀ ਕੈਲਕੂਲੇਸ਼ਨ ਕੀਤੀ ਵੀ ਉਹ ਸਾਰਾ ਸਮਾਨ ਜਿਹੜਾ ਨਾ ਉਹ 5,400 ਰੁਪਏ ਦਾ ਸੀ। ਉਹਨੂੰ ਲਾਕ ਕਰਤਾ, ਕਹਿਣ ਲੱਗੇ ਇਹਨੂੰ ਲੁਧਿਆਣੇ ਲੈ ਚਲੋ, ਉਹ ਸਾਰਾ ਕੁਝ ਸੇਫ ਹੋ ਗਿਆ। ਉੱਥੇ ਉਹਨਾਂ ਕੋਈ ਸਿਪਾਹੀ ਛੱਡੇ ਤੇ ਕਹਿਣ ਲੱਗੇ ਬਾਕੀਆਂ ਨੂੰ ਆਖਿਆ ਚਲੋ ਪੈਦਲ ਲੁਧਿਆਣੇ, ਸਾਰੇ ਸਿੰਘਾਂ ਨੂੰ ਲੁਧਿਆਣੇ ਤੋਰ ਕੇ ਲੈ ਗਏ। ਰੋਂਦੇ ਕੁਰਲਾਉਂਦੇ ਦੁਖੀ ਹੋਏ ਵਿਚਾਰੇ ਉਦਾਸ ਸਾਰੇ ਲੁਧਿਆਣੇ ਗਏ। ਲੁਧਿਆਣੇ ਜਾ ਕੇ ਉਹਨਾਂ ਨੂੰ ਆਖਿਆ ਵੀ ਦੱਸੋ ਤੁਹਾਡਾ ਕੋਈ ਵਾਲੀ ਵਾਰਸ ਹੈਗਾ, ਕੋਈ ਤੁਹਾਡੀ ਜ਼ਬਾਨ ਤੇ ਦਿੰਦਾ, ਕੋਈ ਤੁਹਾਡਾ ਜ਼ਿੰਮਾ ਲੈਂਦਾ। ਕੁਝ ਜਣਿਆਂ ਦੀ ਉਹਨਾਂ ਚਿਰ ਹੋਰ ਪਿੰਡਾਂ ਚ ਲੋਕ ਆ ਗਏ, ਉਹਨਾਂ ਜ਼ਬਾਨ ਦਿੱਤੀ ਜਿਹੜੇ ਉਹਨਾਂ ਦੇ ਹੈ ਸਨ ਉਹਨਾਂ ਪਿੰਡਾਂ ਦੇ, ਉਹਨਾਂ ਨੇ ਭੇਜਤਾ। 50 ਐਸੇ ਸਿੱਖ ਬਚ ਗਏ ਜਿਹਨਾਂ ਦੀ ਕੋਈ ਜ਼ਬਾਨ ਦੇਣ ਵਾਲਾ ਹੀ ਨਹੀਂ ਸੀ, ਉਹਨੇ ਅਸੀਂ ਬਿਹੰਗਮ ਆ ਪਰ ਇਕੱਲੇ ਆ, ਭੈਣੀ ਸਾਹਿਬ ਹੀ ਰਹਿੰਦੇ ਹਾਂ, ਇੱਥੇ ਹੀ ਸੇਵਾ ਕਰਨੇ ਆ, ਇੱਥੇ ਹੀ ਸਾਰਾ ਕੁਝ। ਉਹਨਾਂ ਦੀ ਜ਼ਬਾਨ ਦਾ ਫਿਰ ਪ੍ਰਬੰਧ ਕੀਤਾ ਗਿਆ। ਉੱਥੇ ਲੈ ਕੇ ਗਏ ਸਨ ਸਤਿਗੁਰੂ ਹਰੀ ਸਿੰਘ ਨੂੰ, ਉਹਨਾਂ ਦੀ ਜ਼ਬਾਨ ਵੀ ਦਿੱਤੀ ਗਈ। ਇਸ ਤਰ੍ਹਾਂ ਕੁਝ ਨੂੰ ਭੈਣੀ ਸਾਹਿਬ ਛੱਡ ਕੇ ਬਾਕੀਆਂ ਨੂੰ ਪਿੰਡੋ ਪਿੰਡ ਭੇਜ ਦਿੱਤਾ ਗਿਆ ਤੇ ਨਾਲ ਹੀ ਉਸ ਵੇਲੇ ਆਰਡਰ ਕਰਤਾ ਗਿਆ ਭੈਣੀ ਸਾਹਿਬ ਬਾਹਰੋਂ ਕੋਈ ਅੰਦਰ ਬੰਦਾ ਨਹੀਂ ਆ ਸਕਦਾ, ਅੰਦਰੋਂ ਕੋਈ ਬਾਹਰ ਨਹੀਂ ਜਾ ਸਕਦਾ ਬਿਨਾਂ ਪੁੱਛਿਆ। ਜੇ ਕੋਈ ਭੈਣੀ ਸਾਹਿਬ ਦੇ ਲਾਗੇ ਜਾਂ ਕਿਸੇ ਪਿੰਡ ਚ ਪੰਜ ਨਾਮ ਤਿਆਰੀਆਂ ਤੋਂ ਵੱਧ ਨੂੰ ਵੇਖ ਲੈ ਇਕੱਠਿਆਂ ਨੂੰ, ਉਸ ਨੂੰ ਸਜ਼ਾ ਦਿੱਤੀ ਜਾਏਗੀ। ਔਰ ਅੱਗੇ ਪੁਲਿਸ ਚੌਕੀ ਬਿਠਾਤੀ, ਉਸ ਪੁਲਿਸ ਚੌਕੀ ਚ ਇਹ ਸੋਚ ਕੇ ਕਿ ਜੇ ਕੋਈ ਅਸੀਂ ਹਿੰਦੂ ਬਿਠਾਇਆ, ਜੇ ਕੋਈ ਸਿੱਖ ਬਿਠਾਇਆ ਤਾਂ ਉਹਨਾਂ ਨੂੰ ਇਹਨਾਂ ਦਾ ਹਮਦਰਦੀ ਹੋ ਸਕਦੀ ਹੈ। ਇਸ ਕਰਕੇ ਉੱਥੇ ਕੇਵਲ ਤੇ ਕੇਵਲ ਮੁਸਲਮਾਨ ਲਾਏ ਗਏ ਔਰ ਉਹਨਾਂ ਮੁਸਲਮਾਨਾਂ ਨੇ ਡਿਉੜੀ ਚ ਹੁੱਕੇ ਵੀ ਰੱਖਣੇ, ਤੰਗ ਵੀ ਕਰਨਾ। ਜੇ ਕਿਸੇ ਨੇ, ਕਿਉਂਕਿ ਆਉਣ ਵਾਲੇ ਦਿਨਾਂ ਜੇ ਕਿਸੇ ਨੇ, ਇਹ 19 ਜਨਵਰੀ ਤੱਕ ਸਾਰਾ ਕੁਝ ਹੋ ਗਿਆ ਸੀ, ਜੇ ਕਿਸੇ ਨੇ ਆਉਣਾ ਉਹਨੂੰ ਦੁਖੀ ਕਰਨਾ, 5 ਬੰਦਿਆਂ ਨੂੰ ਅੰਦਰ ਜਾਣ ਦੇਣਾ, ਫਿਰ ਜਿਹੜੇ ਨੇ ਉਹ 5 ਨੇ ਬਾਹਰ ਆ ਜਾਣਾ, ਫਿਰ ਹੋਰਾਂ ਨੂੰ ਅੰਦਰ ਜਾਣ ਦੇਣਾ, ਨਾਲ ਉਹਨਾਂ ਆਪਣੇ ਤਰ੍ਹਾਂ ਦਾ ਧਿਆਨ ਵੀ ਰੱਖਣਾ, ਕਿਤੇ ਕੋਈ ਕਿਸੇ ਗੱਲ ਦਾ ਕਿਸੇ ਨੂੰ ਕੋਈ ਇਹਨਾਂ ਕੋਈ ਸਲਾਹ ਮਸ਼ਵਰਾ ਤਾਂ ਨਹੀਂ ਕਰਦਾ ਪੋਲੀਟੀਕਲ ਤੌਰ ਤੇ। ਉਧਰ ਅਲਾਹਾਬਾਦ ਜਦੋਂ ਗਏ ਸਾਗਰਾਂ ਨੂੰ ਪਹਿਲਾਂ ਉੱਥੇ ਰੱਖਣਾ ਸੀ ਜੇਲ੍ਹ ਚ, ਜੇਲ੍ਹ ਦੀ ਇੱਕ ਕੰਧ ਟੁੱਟੀ ਹੋਈ ਸੀ। ਜੇਲ੍ਹ ਦੇ ਸੁਪਰਡੈਂਟ ਨੇ ਆਖਿਆ ਕਿ ਆਪਣਾ ਖਾੜਾ ਛਡਾਓ, ਕਹਿੰਦੇ ਇੱਥੋਂ ਨਾ ਰੱਖੋ ਇਹਨਾਂ ਨੂੰ, ਇਹ ਨੇ ਕੈਦੀ, ਰਾਜਨੀਤਿਕ ਕੈਦੀ, ਪੋਲੀਟੀਕਲ ਪ੍ਰਿਜ਼ਨਰ ਨੇ, ਇਸ ਕਰਕੇ ਇੱਥੋਂ ਨਿਕਲ ਗਿਆ ਤੇ ਮੈਂ ਕਿੱਥੋਂ ਤੁਹਾਡੀ ਗੱਲ ਮੰਨਾਂਗਾ, ਪੂਰੀ ਕਰਾਂਗਾ। ਖੈਰ ਉਹਨਾਂ ਨੂੰ ਫਿਰ ਜਿਹੜਾ ਹੈ ਉਹ ਅਲਾਹਾਬਾਦ ਦੇ ਕਿਲੇ ਚ ਰੱਖਿਆ ਗਿਆ। ਉੱਥੇ ਸਾਗਰਾਂ ਨੂੰ ਪੁੱਛਿਆ ਗਿਆ ਵੀ ਦੱਸੋ ਵੀ ਭੈਣੀ ਸਾਹਿਬ ਦਾ ਪ੍ਰਬੰਧ ਕਿਹਨੂੰ ਦਈਏ, ਤੁਹਾਡਾ ਘਰ ਤੁਹਾਡਾ ਡੇਰਾ ਕੌਣ ਸੰਭਾਲੇ, 3 ਜਣੇ ਨੇ ਤੁਹਾਡੇ ਉੱਥੇ, ਤੁਹਾਡੇ ਪਿਤਾ ਜੀ ਨੇ, ਤੁਹਾਡੇ ਭਾਈ ਸਾਹਿਬ ਨੇ, ਤੁਹਾਡੀ ਲੜਕੀ ਹੈ ਤੇ ਲੜਕੀ ਦੇ ਨਾਲ 3 ਪੁੱਤਰ ਨੇ ਉਹਦੇ। ਸਾਗਰਾਂ ਨੇ ਆਖਿਆ ਸੂਬੇ ਨਾਲ, ਕਿਉਂਕਿ ਉੱਥੇ ਫਿਰ ਕੁਝ ਹੋਰ ਸੂਬੇ ਵੀ ਭੇਜ ਦਿੱਤੇ ਗਏ ਸਨ ਤੇ ਟੋਟਲ ਉੱਥੇ ਜਿਹੜੇ ਰਹਿਣਾ ਜਿਹੜੇ ਉਹਨਾਂ ਨੂੰ ਜਿੱਥੇ ਰੱਖਿਆ ਗਿਆ ਸੀ ਅਲਾਹਾਬਾਦ, 13 ਜਣੇ ਸਨ, 10 ਸੂਬੇ, 11ਵੇਂ ਸਤਿਗੁਰੂ ਜੀ, 12ਵਾਂ ਨਾਨੂ ਸਿੰਘ, 13ਵਾਂ ਸਰਾਰ ਮੰਗਲ ਸਿੰਘ। ਉਹਨਾਂ ਜਦੋਂ ਸਾਗਰਾਂ ਨੂੰ ਪੁੱਛਿਆ ਵੀ ਦੱਸੋ ਕਿਵੇਂ ਕੀਤਾ ਜਾਏ, ਕੋਈ ਕੋਈ ਸਲਾਹ ਦੇ, ਕੋਈ ਕੁਝ ਸਲਾਹ ਦੇ, ਤੇ ਸੂਬਾ ਕਾਂਤ ਸਿੰਘ ਨੇ ਅਮਨੇ ਆਖਿਆ ਸੱਚੇ ਪਾਤਸ਼ਾਹ ਇਹ ਵੇਲਾ ਤੁਹਾਡਾ ਭਰਾ ਹੀ ਸੰਭਾਲ ਸਕਦਾ, ਇਸ ਕਰਕੇ ਭੈਣੀ ਸਾਹਿਬ ਦੀਆਂ ਕੁੰਜੀਆਂ ਉਸੇ ਨੂੰ ਹੀ ਦਿੱਤੀਆਂ ਜਾਣ। ਸਾਗਰਾਂ ਨੇ ਆਖਿਆ ਮੇਰਾ ਵੀ ਧਿਆਨ ਉੱਧਰ ਹੀ ਹੈ, ਉਹ ਸੂਬਾ ਜਵਾਹਰ ਸਿੰਘ ਹਰਿਆਣੇ ਦੇ ਘਰ ਵੱਲ ਹੀ ਧਿਆਨ ਗਿਆ ਹੈ ਨਾ। ਖੈਰ ਫਿਰ ਉਹਨੂੰ ਵੀ ਗੱਲ ਸਮਝ ਆ ਗਈ, ਪਰ ਇਹ ਫਿਰ ਉਸ ਤੋਂ ਬਾਅਦ ਸਰਕਾਰੀ ਤੌਰ ਤੇ ਸਤਿਗੁਰੂ ਹਰੀ ਸਿੰਘ ਨੂੰ ਭੈਣੀ ਸਾਹਿਬ ਦਾ ਚਾਰਜ ਦਿੱਤਾ ਗਿਆ, ਜਿਹੜਾ ਟਰੰਕ ਦੀ ਚਾਬੀ ਨਾਲ ਲੱਭੀ ਜਿਹੜੀ ਲੁਧਿਆਣੇ ਸੀ, ਉਹ ਬੰਦ ਟਰੰਕੀ ਇੱਥੇ ਭੇਜ ਦਿੱਤਾ ਗਿਆ। ਸਮਾਨ ਗਿਣਿਆ ਵਿਣਿਆ ਗਿਆ, ਪੈਸਿਆਂ ਚ ਲਿਖਤਾਂ ਚ ਆਉਂਦਾ ਥੋੜੀ ਜਿਹੀ ਉਹਨਾਂ ਗੜਬੜ ਕਰ ਲਈ ਸਰਕਾਰ ਦੇ ਬੰਦਿਆਂ ਨੇ ਜਿਹੜੇ ਕਰ ਜਿਵੇਂ ਕਰਦੇ ਹੁੰਦੇ। ਔਰ ਇਸ ਤਰ੍ਹਾਂ ਨਾਲ ਜਿਹੜਾ ਹੈ ਇਹ ਅੱਜ 18 ਤਰੀਕ ਦਾ ਦਿਨ ਜਿਹੜਾ ਹੈ, 18 ਤਰੀਕ ਦਾ ਔਖਾ ਦਿਨ ਸਾਡੇ ਵਾਸਤੇ ਚੜਿਆ। ਔਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਕੁਝ ਚਿਰ ਅਲਾਹਾਬਾਦ ਰਹੇ। ਅਲਾਹਾਬਾਦ ਦੀਆਂ ਦੋ ਹੀ ਗੱਲਾਂ, 2-3 ਮਿੰਟ, 1-2 ਮਿੰਟ ਮੈਂ ਆਖਣਾ ਚਾਹੁੰਦਾ। ਇੱਕ ਤਾਂ ਇਹ ਆ ਕਿ ਅਲਾਹਾਬਾਦ ਇਹਨਾਂ ਨੂੰ ਸੁਣਿਆ ਮਿਲ ਗਿਆ ਵੀ ਇੱਥੇ ਤੁਹਾਨੂੰ ਮਾਰ ਦਿੱਤਾ ਜਾ ਸਕਦਾ ਹੈ, ਕੋਈ ਦਾਦ ਫਰਿਆਦ ਨਹੀਂ ਸੁਣੀ ਜਾਏਗੀ। ਇਹ ਗੱਲ ਕਿਸੇ ਸਿਪਾਹੀ ਨੇ ਦੱਸ ਦਿੱਤੀ ਕਿ ਆਹ ਤੁਹਾਡੇ ਬਾਰੇ ਸਕੀਮ ਬਣ ਰਹੀ ਹੈ। ਸੂਬਾ ਜਵਾਹਰ ਸਿੰਘ ਜੀ ਬੜੇ ਔਖੇ, ਕਹਿੰਦੇ ਕੀ ਖੱਟਿਆ, ਬਾਕੀ ਪਰੇਸ਼ਾਨ। ਕਿਉਂ ਤਾਂ ਅਸੀਂ ਕੁਝ ਦਿਨਾਂ ਦੇ ਪ੍ਰਾਹੁਣੇ ਆ। 5 ਫਰਵਰੀ ਨੂੰ ਇਸ ਤਰ੍ਹਾਂ ਦੀ ਗੱਲ ਉੱਠਦੀ ਸਾਹਮਣੇ ਆ ਗਈ। ਸੱਚੇ ਪਾਤਸ਼ਾਹ ਨੂੰ ਅੱਜ ਕੀ, ਸੱਚੇ ਪਾਤਸ਼ਾਹ ਕਿਰਪਾ ਕਰੋ ਆਹ ਗੱਲ ਸੁਣੀਏ। ਸੱਚੇ ਪਾਤਸ਼ਾਹ ਕੋਈ ਨਹੀਂ, ਕਿਰਪਾ ਕਰਨ ਵਾਲਾ ਕਿਰਪਾ ਕਰੇਗਾ ਆਪੇ ਅਕਾਲ ਪੁਰਖ। ਤੁਸੀਂ ਐਂ ਕਰੋ ਕਿ 25-25 ਪਾਠ ਜਪਜੀ ਸਾਹਿਬ ਦੇ ਕਰੋ ਰੋਜ਼। ਨਾਨੂ ਸਿੰਘ ਆਣਾ ਜੀ, ਮੈਂ ਕਿਉਂਕਿ ਉਹਨੂੰ ਲੰਗਰ ਪਾਣੀ ਦੀ ਸੇਵਾ ਮਿਲੀ ਸੀ, ਕਹਿਣਗੇ ਤੂੰ ਪਾਠ ਨਾ ਕਰ, ਤੂੰ ਭਜਨ ਕਰੀ ਜਾ। ਉਦੋਂ ਹੀ ਖਬਰ ਆ ਗਈ, ਭੈਣੀ ਸਾਹਿਬ ਖਬਰ ਆਈ ਤੇ ਭੈਣੀ ਸਾਹਿਬ ਉਹ ਪਹੁੰਚ ਗਈ ਇਲਾਹਾਬਾਦ ਵੀ, ਵੀ 8 ਫਰਵਰੀ ਨੂੰ ਲਾਰਡ ਮੇਓ ਦਾ ਕਤਲ ਹੋ ਗਿਆ, ਜਿਹੜਾ ਵਾਇਸ ਰਾਇ ਸੀ ਉਹ ਕਤਲ ਹੋਇਆ ਸੀ ਅੰਡੇਮਾਨ ਨਿਕੋਬਾਰ। ਉਹ ਕਤਲ ਇੱਕ ਮੁਸਲਮਾਨ ਨੇ ਕੀਤਾ ਸੀ, ਸ਼ਾਇਦ ਗੁਲਸ਼ੇਰ ਸ਼ਾਹ ਖਾਨ ਦਾ ਨਾਂ ਸੀ। ਉਸ ਕਰਕੇ ਸਰਕਾਰ ਨੂੰ ਵਕਤ ਪੈ ਗਿਆ ਵੀ ਇਹਨਾਂ ਨੂੰ ਅਸੀਂ ਇੱਥੇ ਫੜ ਕੇ ਰੱਖਿਆ ਹੋਇਆ, ਇੱਧਰ ਆ ਵਕਤ ਪੈ ਗਿਆ ਸਾਗਰਾਂ ਕੋਲ ਗੱਲ ਵੀ ਇਹਨਾਂ ਦੀ ਗੱਲ ਛੱਡੋ, ਇਹਨਾਂ ਛੇਤੀ ਛੇਤੀ ਕਿਤੇ ਨਾ ਕਿਤੇ ਭੇਜੋ, ਕੋਈ ਨਾ ਕੋਈ ਇਹਨਾਂ ਦੇ ਕੇਸ ਬਣਾ ਕੇ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਕੈਦ ਕੀਤਾ ਜਾ। ਪਰ ਨਾਲ ਹੀ ਉਹਨਾਂ ਇੱਕ ਚਲਾਕੀ ਵਰਤੀ ਵੀ ਸਾਗਰਾਂ ਨੂੰ ਜਿਹੜੇ ਉਹ ਇੱਥੋਂ ਲੈ ਕੇ ਜਾਣਾ ਹੈ ਨਾ, ਉਹਦੇ 'ਚ ਓਹਲਾ ਰੱਖੀਏ। ਉੱਥੋਂ ਫਿਰ ਸਾਗਰਾਂ ਨੂੰ ਰੰਗੂਨ ਲੈ ਕੇ ਗਏ ਅਤੇ ਰੰਗੂਨ ਲੈ ਕੇ ਜਾਣ ਵੇਲੇ ਇੱਥੋਂ ਨਹੀਂ ਕਿਸੇ ਨੇ ਦੱਸਿਆ ਕਿ ਉਹਨਾਂ ਨਾਲ ਕੋਈ ਜਣਾ ਜਾ ਰਿਹਾ ਹੈ, ਇਕੱਲੇ ਜਾ ਰਹੇ ਨੇ। ਕੁਝ ਲੋਕਾਂ 'ਚ ਗੱਲ ਫੈਲਾ ਦਿੱਤੀ ਗਈ ਵੀ ਨਾਨੂ ਸਿੰਘ ਸਰਕਾਰੀ ਬੰਦਾ ਸੀ, CID ਦਾ ਬੰਦਾ ਸੀ ਸਰਕਾਰ ਦਾ, ਉਹ ਇਸ ਕਰਕੇ ਸਾਗਰਾਂ ਦੇ ਨਾਲ ਸੀ। ਪਰ ਉਦੋਂ ਪਤਾ ਲੱਗਾ ਜਦੋਂ 11 ਮਾਰਚ ਨੂੰ ਨਾਨੂ ਸਿੰਘ ਵੀ ਉੱਥੇ ਗਿਆ ਰੰਗੂਨ ਜੇਲ੍ਹ ਦੇ ਵਿੱਚ, ਔਰ ਉਹਨੇ ਲਿਖ ਕੇ ਦਿੱਤਾ ਉਹ ਰਿਕਾਰਡ ਵਿੱਚ ਆਉਂਦੀ ਚਿੱਠੀ ਕਿ ਮੈਂ ਸਾਰੀ ਉਮਰ ਇਹਨਾਂ ਦੇ ਨਾਲ ਰਹਾਂਗਾ, ਇਹਨਾਂ ਦੇ ਰਜ਼ਾ ਅਨੁਸਾਰ ਰਹਾਂਗਾ, ਸਰਕਾਰ ਕੋਲੋਂ ਕਿਸੇ ਤਰ੍ਹਾਂ ਦਾ ਹਰਜਾਨਾ ਨਹੀਂ ਮੰਗਾਂਗਾ, ਨਾ ਮੇਰਾ ਪਰਿਵਾਰ ਕੋਈ ਹਰਜਾਨਾ ਮੰਗੇਗਾ। ਇੱਥੋਂ ਜਿਹੜੇ ਜਹਾਜ਼ 'ਤੇ ਚੜਾਇਆ ਸਮੁੰਦਰੀ ਜਹਾਜ਼ 'ਤੇ, ਉਦੋਂ ਨਹੀਂ ਗੱਲ ਕੀਤੀ ਵੀ 2 ਜਣੇ ਜਾ ਰਹੇ ਨੇ, ਪਰ ਉੱਥੋਂ ਜਿਹੜੇ 2 ਜਣੇ ਉਤਰੇ ਉਸ ਉੱਥੋਂ ਉਹਨਾਂ ਲਿਖ ਕੇ ਦਿੱਤਾ ਵੀ ਇਸ ਤਰ੍ਹਾਂ ਸਾਡੇ ਕੋਲ ਆ 2 ਜਣੇ ਆਏ ਨੇ। ਅਤੇ ਇਸ ਤਰ੍ਹਾਂ ਉਦੋਂ ਬਾਅਦ ਦਾ ਜੀਵਨ ਸਾਗਰਾਂ ਦਾ ਜਿਹੜਾ ਸਮਾਂ ਹੈ, ਜਦੋਂ ਉਹਨਾਂ ਉੱਥੋਂ ਹੁਕਮਨਾਮੇ ਭੇਜੇ ਨੇ ਸਾਧ ਸੰਗਤ ਨੂੰ, ਜਦੋਂ ਉੱਥੇ ਮਿਲ ਕੇ ਸਾਗਰਾਂ ਨੂੰ ਆਉਣ ਕਰਕੇ ਕੁਝ ਇੱਥੇ ਆ ਕੇ ਸਾਧ ਸੰਗਤ ਨਾਲ ਬਚਨ ਸਾਂਝੇ ਕਰਨ ਦਾ ਮੌਕਾ ਮਿਲਦਾ ਰਿਹਾ। ਸੋ ਇਹ ਸਮਾਂ ਅੱਜ ਦੇ ਦਿਨ ਦਾ ਸੀ, ਸਾਗਰਾਂ ਦੇ ਪ੍ਰਦੇਸ਼ ਗਮਨ ਦਾ ਸ਼ੁਰੂ ਹੋਇਆ। ਇਹਨਾਂ ਸ਼ਬਦਾਂ ਨਾਲ ਹੀ ਮੈਂ ਖਿਮਾ ਮੰਗਦਾ ਹਾਂ। ਸਤਿ ਸ੍ਰੀ ਅਕਾਲ।